ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ। ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ।
ਨਾਮ ਵਾਹਿਗੁਰੂ,
ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ,
ਸਤਿ ਨਾਮ ਵਾਹਿਗੁਰੂ, ਵਾਹਿਗੁਰੂ।
ਸਤਿ ਨਾਮ ਵਾਹਿਗੁਰੂ, ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਤੀਜਾ, ਚੰਤ ਘਰ ਤੀਜਾ, ਸਾਜਨ ਮੇਰੇ ਪ੍ਰੀਤਮ ਹੋ, ਤੁਮ ਸਹ ਕੀ ਭਗਤ ਕਰੇ ਹੋ, ਗੁਰ ਸੇਵ ਹੋ ਸਦਾ ਆਪਣਾ, ਨਾਮ ਪਦਾਰਥ ਲੈ ਹੋ। ਸਾਜਨ ਮੇਰੇ ਪ੍ਰੀਤਮ ਹੋ, ਤੁਮ ਸਹ ਕੀ ਭਗਤ ਕਰੇ ਹੋ, ਗੁਰ ਸੇਵ ਹੋ ਸਦਾ ਆਪਣਾ, ਨਾਮ ਪਦਾਰਥ ਲੈ ਹੋ। ਭਗਤ ਕਰੋ ਤੁਮ ਸਹਿ ਕੇਰੀ, ਜੋ ਸਹਿ ਪਿਆਰੇ ਭਾਵੇ, ਆਪਣਾ ਭਾਣਾ ਤੁਮ ਕਰੋ, ਤਾਂ ਫਿਰ ਸਹਿ ਖੁਸ਼ੀ ਨਾ ਆਵੇ। ਭਗਤ ਭਾਵ ਇਹੋ ਮਾਰਗ ਬਿਖੜਾ, ਗੁਰਦੁਆਰੇ ਕੋ ਪਾਵੇ, ਕਹੇ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿਤ ਲਾਵੇ। ਭਗਤ ਭਾਵ ਇਹੋ ਮਾਰਗ ਬਿਖੜਾ, ਗੁਰਦੁਆਰੇ ਕੋ ਪਾਵੇ, ਕਹੇ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿਤ ਲਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗੰਤ ਅਤੋਲੈ, ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨਿਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਤਿਗੁਰੂ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਅਸਥਾਨ ਜਿਸ ਅਸਥਾਨ ਦੀ ਚਰਨ ਧੂੜੀ ਅਨੇਕਾਂ ਜਨਮਾਂ ਦੇ ਪਾਪ ਗੁਆ ਦਿੰਦੀ ਹੈ ਮਨ ਨੂੰ ਸੋਗ ਰਹਿਤ ਅਤੇ ਤਨ ਨੂੰ ਰੋਗ ਰਹਿਤ ਕਰਦੀ ਹੈ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬੱਧੋ ਪੁਰਖ ਵਿਧਾਤੈ ਤਾਣ ਤੋਂ ਸੋਇਆ ਵਸਦੀ ਸਗਣ ਅਪਾਰ ਅਨੂਪ ਰਾਮਦਾਸ ਪੁਰ ਹਰਿ ਹਾਂ ਨਾਨਕ ਕਸ ਮਲ ਜਾਹੇ ਨਾਇ ਰਾਮਦਾਸ ਸਰ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਦਾ ਬਲ ਸਾਹਿਬ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਪ੍ਰਦਾਨ ਕੀਤਾ ਹੈ ਬੜੀ ਦੂਰ ਦਰਾਜ ਦੇਸ਼ਾਂ ਪ੍ਰਦੇਸ਼ਾਂ ਅਤੇ ਵਿਦੇਸ਼ਾਂ ਤੋਂ ਗੁਰੂ ਭਾਵਨਾ ਵਿੱਚ ਭਿੱਜੇ ਹੋਏ ਹਿਰਦੇ ਗੁਰੂ ਰਾਮਦਾਸ ਜੀਆਂ ਨੂੰ ਨਤਮਸਤਕ ਹੁੰਦਿਆਂ ਸੰਗਤ ਵਿੱਚ ਤਸ਼ਰੀਫ ਫਰਮਾ ਨੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਪ੍ਰਾਪਤ ਹੋਏ ਅੱਜ ਦੇ ਮਹਾਂਵਾਕ ਪਵਿੱਤਰ ਪਾਵਨ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਦੀਦਾਰ ਪ੍ਰਾਪਤ ਕਰ ਸਕੇ ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਮਹਾਂਬੋਲ ਤਿੰਨਾਂ ਲੋਕਾਂ ਦੇ ਮਾਲਕ ਤਿਰਕਾਲ ਸੱਤ ਅਵਸਥਾ ਦੇ ਮਾਲਕ ਤਿੰਨੇ ਤਾਪ ਨਿਵਾਰਨ ਹਾਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੀਸਰਾ ਮੁਬਾਰਕ ਜਾਮਾ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਵਨ ਮੁਖਾਰ ਬਿੰਦ ਤੋਂ ਪ੍ਰਾਪਤ ਹੋਏ ਨੇ, ਜੋ ਆਸਾ ਰਾਗ ਵਿੱਚ ਦਰਜ ਨੇ। ਇਹ ਪਾਵਨ ਬਚਨ 440 ਨੰਬਰ ਅੰਗ ਤੋਂ ਪ੍ਰਾਰੰਭ ਹੋ ਕੇ 441 ਸਾਰਾ ਅਤੇ 442 ਨੰਬਰ ਪਾਵਨ ਅੰਗ ਦੇ ਤੱਕ ਇਹ ਸ਼ਬਦ ਚੱਲਦਾ ਹੈ। ਸ਼ਬਦ ਥੋੜ੍ਹਾ ਜਿਹਾ ਲਮੇਰਾ ਜ਼ਰੂਰ ਹੈ, ਪਰ ਸਤਿਗੁਰੂ ਜੀ ਨੇ ਬਹੁਤਾ ਪਿਆਰ ਕਰਦਿਆਂ ਅੱਜ ਸਾਡੇ ਨਾਲ ਥੋੜ੍ਹੀ ਲੰਬੀ ਗੱਲਬਾਤ ਕੀਤੀ ਹੈ। ਥੋੜ੍ਹਾ ਆਪਣਾ ਬਚਨ ਵੱਡਾ ਸਾਡੀ ਝੋਲੀ 'ਚ ਪਾਇਆ। ਸਤਿਗੁਰੂ ਜੀ ਨੇ ਆਸਾ ਰਾਗ ਦੇ ਸੰਤਾਂ ਵਿੱਚ ਇਹ ਬਚਨ ਆਖਿਆ। ਪਹਿਲੇ ਮੂਲ ਮੰਤਰ ਹੈ ਸੰਖੇਪ ਰੂਪ ਵਿੱਚ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਜੋ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਕੱਲ ਮੈਂ ਅਰਜ਼ ਕੀਤੀ ਸੀ ਇਸ ਰਾਗ ਨੂੰ ਗੁਰੂ ਘਰ ਵਿੱਚ ਗਾਉਣ ਦੀ ਦੋ ਵੇਲੇ ਪ੍ਰਥਾ ਹੈ। ਤਾਲ ਮਹਾਰਾਜ ਨੇ ਤਿੰਨ ਤਾਲਾ ਇੱਥੇ ਬਖਸ਼ਿਸ਼ ਕੀਤਾ। ਆਸਾ ਮਹੱਲਾ ਤੀਜਾ, ਸੰਤ ਘਰ ਤੀਜਾ। ਇਸ ਦੇ ਪਾਵਨ 10 ਪਦ ਨੇ ਮੁਬਾਰਕ ਸ਼ਬਦ ਦੇ। ਪਹਿਲੇ ਬਚਨ ਸਾਹਿਬ ਫੁਰਮਾਨ ਕਰਦੇ ਨੇ, ਸਾਜਨ ਮੇਰੇ ਪ੍ਰੀਤ ਮਹੋ, ਸਹਿ ਕੀ ਭਗਤ ਕਰੇ ਹੋ, ਸੇਵੋ ਸਦਾ ਆਪਣਾ, ਗੁਰ ਸੇਵੋ ਸਦਾ ਆਪਣਾ, ਨਾਮ ਪਦਾਰਥ ਲੇਹੋ। ਇਸ ਵਿੱਚ ਦੋ ਵਿਚਾਰ ਮਹਾਰਾਜ ਨੇ ਸਾਡੀ ਝੋਲੀ 'ਚ ਪਾਏ ਨੇ। ਪਹਿਲਾ ਵਿਚਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ, ਕਹਿੰਦੇ ਨੇ ਮੇਰੇ ਮਿੱਤਰ ਪਿਆਰੇ ਜਨੋ, ਮੇਰੇ ਸੱਜਣੋ, ਸਾਜਨ ਮੇਰੇ ਪ੍ਰੀਤ ਮਹੋ, ਤੁਮ ਹਰ ਕੀ ਭਗਤ ਕਰੇ ਹੋ। ਜਦ ਤੋਂ ਸੰਸਾਰ ਹੋਂਦ ਵਿੱਚ ਆਇਆ, ਵੱਖ ਵੱਖ ਤਰ੍ਹਾਂ ਦੀ ਭਗਤੀ ਨੂੰ ਨਾਮ ਦੇ ਕੇ ਵੱਖ ਵੱਖ ਹਸਤੀਆਂ ਨੂੰ ਨਤਮਸਤਕ ਹੋਇਆ ਜਾਂਦਾ। ਕੋਈ ਗਣੇਸ਼ ਨੂੰ ਸਮਰਦਾ, ਪੂਜਾ ਕਰਦਾ, ਔਰ ਸਾਰੀ ਦੁਨੀਆ 'ਤੇ ਸਿੱਧੀ ਦਾਤਾ ਗਣੇਸ਼ ਨੂੰ ਮੰਨਿਆ ਜਾਂਦਾ ਅਤੇ ਬੁੱਧੀ ਦਾਤਾ ਸਰਸਵਤੀ ਨੂੰ ਮੰਨਿਆ ਜਾਂਦਾ। ਇਸ ਲਈ ਸਾਡੇ ਭਾਰਤ ਦੇ ਸਨਾਤਨ ਮਤ ਵਿੱਚ ਕੋਈ ਵੀ ਕੰਮ ਆਰੰਭ ਕਰਨਾ ਹੋਵੇ, ਸਭ ਤੋਂ ਪਹਿਲੇ ਆਰਾਧਨਾ ਗਣੇਸ਼ ਜੀ ਦੀ ਕੀਤੀ ਜਾਂਦੀ। ਇੱਧਰ ਸਾਡੇ ਮਹਾਰਾਸ਼ਟਰ ਵਿੱਚ ਅਤੇ ਗਣੇਸ਼ ਚਤੁਰਥੀ, ਗਣੇਸ਼ ਉਤਸਵ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ। ਸੰਸਕ੍ਰਿਤ ਦੇ ਤਮਾਮ ਗ੍ਰੰਥਾਂ ਦੀ ਪ੍ਰਾਰੰਭਤਾ ਗਣੇਸ਼ ਮੰਗਲਾਚਰਨ ਨਾਲ ਹੁੰਦੀ ਹੈ, ਗਣੇਸ਼ ਵੰਦਨਾ ਨਾਲ ਹੁੰਦੀ ਹੈ। ਸਨਾਤਨ ਮਤ ਵਿੱਚ ਤਾਂ ਸ਼ਬਦ ਵੀ ਇਹ ਵਰਤਿਆ ਜਾਂਦਾ ਹੈ, ਕੋਈ ਕੰਮ ਆਰੰਭ ਕਰਨਾ ਹੋਵੇ ਨਾ ਤਾਂ ਇਹ ਨਹੀਂ ਕਹਿੰਦੇ ਬਈ ਕੰਮ ਸ਼ੁਰੂ ਕਰੀਏ। ਜਿਹੜੇ ਧਾਰਮਿਕ ਖਿਆਲਾਂ ਦੇ ਲੋਕ ਨੇ ਉਹ ਸ਼ਬਦ ਇਹ ਵਰਤਦੇ ਨੇ ਬਈ ਸ਼੍ਰੀ ਗਣੇਸ਼ ਕਰੀਏ, ਕਿਉਂਕਿ ਸਿੱਧੀ ਦਾਤਾ ਗਣੇਸ਼ ਹੈ, ਬੁੱਧੀ ਦਾਤਾ ਸਰਸਵਤੀ ਹੈ। ਸਨਾਤਨ ਮਤ ਦੇ ਤਮਾਮ ਰਿਸ਼ੀ ਮੁਨੀ ਕੋਈ ਵੀ ਕੰਮ ਆਰੰਭ ਕਰਨ ਲੱਗਿਆਂ ਸ਼੍ਰੀ ਗਣੇਸ਼ਾਏ ਨਮਾ ਕਹਿੰਦੇ। ਸ਼੍ਰੀ ਗੁਰੂ ਦੇਵ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਕਿ ਹੋਰ ਕੀਰਤਨ ਦੀ, ਭਗਤੀ, ਪੂਜਾ, ਆਰਾਧਨਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਮੇਰੇ ਪਿਆਰੇ ਮਿੱਤਰੋ, ਜੇ ਆਰਾਧਨਾ ਕਰਨੀ ਹੈ ਤਾਂ ਕਰਤਾ ਪੁਰਖ ਦੀ ਕਰਨੀ। ਦੇਖੋ ਕਿਤਨੇ ਗਹਿਰੇ ਬੋਲ ਨੇ, ਸਾਜਣ ਮੇਰੇ ਪ੍ਰੀਤ ਮਹੋ, ਇਹ ਮੇਰੇ ਪਿਆਰੇ ਸੱਜਣੋ, ਤੁਮ ਹਰ ਕੀ ਭਗਤ ਕਰੇ ਹੋ। ਜੇ ਆਰਾਧਨਾ ਕਰਨੀ ਹੈ ਤਾਂ ਨਿਰੰਕਾਰ ਦੀ ਆਰਾਧਨਾ ਕਰਨੀ ਹੈ, ਕਰਤਾ ਪੁਰਖ ਦੇ ਨਾਮ ਨਾਲ ਸ਼ੁਰੂ ਕਰਨਾ। ਸੱਚ ਜਾਣਨਾ ਜਿਸ ਕੰਮ ਦੀ ਆਰੰਭਤਾ ਕਰਤਾ ਪੁਰਖ ਦੇ ਨਾਮ ਨਾਲ ਸ਼ੁਰੂ ਕੀਤੀ ਜਾਏ, ਉਹ ਕੰਮ ਕਿਤਨਾ ਵੀ ਮੁਸ਼ਕਲ ਹੋਵੇ ਸਫਲ ਜ਼ਰੂਰ ਹੋ ਜਾਂਦਾ। ਉਸ ਵਿੱਚ ਸਫਲਤਾ ਆ ਜਾਂਦੀ ਹੈ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਕਹਿੰਦੇ ਨੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ। ਜੋ ਕੁਛ ਕਹਿਣਾ ਸੋ ਪ੍ਰਭ ਜੀ ਪਾਸ, ਮਹਿ ਦੂਜੀ ਨਾਹੀਂ ਠੌਰ ਜਿਸ ਪੈ ਹਮ ਜਾਵੇਂਗੇ। ਗੁਰਸਿੱਖ ਨੂੰ, ਰੱਬੀ ਹਿਰਦਿਆਂ ਨੂੰ ਪਰਮਾਤਮਾ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਚਰਨ ਕਮਲਾਂ ਨਾਲ ਜੋੜ ਲਿਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਤੋਂ ਆਏ ਬੋਲ, ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਮੈਂ ਬਾਕੀ ਲੋਕਾਂ ਦੀ ਤਰ੍ਹਾਂ ਭਾਰਤ ਦੀ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੀ ਤਰ੍ਹਾਂ ਮੈਂ ਕੋਈ ਕੰਮ ਆਰੰਭ ਕਰਨ ਤੋਂ ਪਹਿਲਾਂ ਗਣੇਸ਼ ਵੰਦਨਾ ਨਹੀਂ ਕਰਦਾ। ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸਨ ਬਿਸਨ ਕਬ ਹੋਣੇ ਧਿਆਉਂ, ਕਿਉਂਕਿ ਪਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ ਹੈ। ਇਸ ਲਈ ਕਿਰਤਮ ਦੇ ਨਾਲ ਨਾ ਜੁੜ ਕੇ, ਕੋਈ ਨਿੰਦਾ ਨਹੀਂ ਹੈ ਜੋ ਕਰਦੇ ਨੇ ਪਏ ਕਰਨ, ਕਰਨ ਵਾਲਿਆਂ ਦਾ ਕੋਈ ਵਿਰੋਧ ਨਹੀਂ ਹੈ। ਮਹਾਰਾਜ ਆਪਣੀ ਗੱਲ ਕਰਦੇ ਨੇ, ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸੇ ਕੰਮ ਦੀ ਆਰੰਭਤਾ ਤੋਂ ਪਹਿਲੇ ਮੈਂ ਯੁੱਗਾਂ ਤੋਂ ਚੱਲੀ ਆ ਰਹੀ ਧਾਰਨਾ ਮੁਤਾਬਕ ਸ਼੍ਰੀ ਕ੍ਰਿਸ਼ਨ ਗਣੇਸ਼ ਦੀ ਆਰਾਧਨਾ ਨਹੀਂ ਕਰਦਾ। ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂਣੇ ਧਿਆਉਂ, ਕਾਣ ਸੁਨੇ ਪਹਿਚਾਨ ਨ ਤਿੰਨ ਸੌਂ, ਕਿਉਂਕਿ ਲਿਵ ਲਾਗੀ ਮੋਰੀ ਪੱਗ ਇਨ ਸੌਂ। ਇਨ ਸੌਂ ਕਹਿਣ ਦਾ ਮਤਲਬ ਹੈ ਜੋ ਮੇਰੇ ਬਿਲਕੁਲ ਲਾਗੇ ਬੈਠਾ ਹੋਇਆ, ਮੇਰੇ ਬਿਲਕੁਲ ਨੇੜੇ ਹੈ। ਜਿਹੜਾ ਦੂਰ ਹੁੰਦਾ ਹੈ ਉਹਦੇ ਬਾਰੇ ਸ਼ਬਦ ਅਸੀਂ ਉਸ ਦਾ ਵਰਤਦੇ ਹਾਂ, ਬਈ ਉਸ ਬੰਦੇ ਦੀ ਗੱਲ ਹੈ। ਅਤੇ ਜਿਹੜਾ ਸਾਡੇ ਬਿਲਕੁਲ ਨਜ਼ਦੀਕ ਹੋਵੇ ਉਸ ਬਾਰੇ ਅਸੀਂ ਸ਼ਬਦ ਉਸ ਦਾ ਜਾਂ ਉਸ ਦਾ ਨਹੀਂ ਵਰਤਦੇ, ਅਸੀਂ ਸ਼ਬਦ ਵਰਤਦੇ ਹਾਂ ਬਈ ਇਹਨਾਂ ਦੀ ਇਹ ਗੱਲ ਹੈਗੀ, ਇਸ ਦੀ ਇਹ ਗੱਲ ਹੈਗੀ। ਕਾਣ ਸੁਨੇ ਪਹਿਚਾਨ ਨ ਤਿੰਨ ਸੌ, ਲਿਵ ਲਾਗੀ ਮੋਰੀ ਪੱਗ ਇਨ ਸੌ। ਇਸ ਲਈ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਜਗਤ ਨੂੰ ਨਿਉਤਾ ਦਿੰਦੇ ਹੋਏ, ਦਾਵਤ ਦਿੰਦੇ ਹੋਏ ਇਹ ਬੋਲ ਆਖੇ ਨੇ, ਇਹ ਮੇਰੇ ਪਿਆਰੇ ਸੱਜਣੋ, ਆਰਾਧਨਾ ਕੇਵਲ ਕਰਤਾ ਪੁਰਖ ਦੀ ਕਰੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਦੋ ਬੋਲ ਹੋਰ ਮੈਂ ਪ੍ਰਾਰੰਭਿਕ ਸ਼ਬਦਾਂ ਦੁਆਰਾ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ, ਅਤੇ ਆਪ ਪ੍ਰੇਮ ਸਹਿਤ ਇਹਨਾਂ ਬੋਲਾਂ ਨੂੰ ਹਿਰਦੇ ਦੀ ਗੰਢ ਵਿੱਚ ਪਾ ਲੈਣਾ, ਭਾਵਨਾ ਰੂਪੀ ਝੋਲੀ ਵਿੱਚ ਪਵਾ ਲੈਣਾ। ਜੋ ਸਾਹਿਬ ਜੀ ਨੇ ਅੰਮ੍ਰਿਤ ਲਬਰੇਜ਼ ਬੋਲ ਆਖੇ ਨੇ, ਕਹਿੰਦੇ ਨੇ ਬਿਨ ਕਰਤਾਰ ਨ ਕਿਰਤਮ ਮਾਨੋ। ਕਰਤਾਰ ਪੁਰਖ ਨੂੰ ਛੱਡ ਕੇ ਕਿਰਤ ਦੀ ਪੂਜਾ ਕਰਨ ਦੀ ਲੋੜ ਨਹੀਂ ਹੈ। ਬਿਨ ਕਰਤਾਰ ਨ ਕਿਰਤਮ ਮਾਨੋ। ਜੇ ਕੁਝ ਦਿਖਾਈ ਪੈ ਰਹੀ ਹੈ ਕਿਰਤ, ਤਾਂ ਉਸ ਦੇ ਪਿੱਛੇ ਕਰਤਾ ਜ਼ਰੂਰ ਹੈ। ਕਰਤਾ ਨਾ ਹੋਵੇ ਤਾਂ ਕਿਰਤ ਕਿੱਥੇ? ਅਗਰ ਕੁਮਾਰ ਨਾ ਹੋਵੇ, ਕੁੰਭਕਾਰ ਨਾ ਹੋਵੇ ਘੜਾ ਬਣਾਉਣ ਵਾਲਾ, ਤੋ ਘੜਾ ਦਿਖਾਈ ਪੈ ਹੀ ਨਹੀਂ ਸਕਦਾ। ਮਸਕੀਨ ਜੀ ਦੇ ਦੋ ਬੋਲ ਮੈਨੂੰ ਯਾਦ ਆਏ ਨੇ। ਇਹਨਾਂ ਹੀ ਦਿਨਾਂ ਵਿੱਚ ਉਹ ਸੰਨ 2005 ਨੂੰ 18 ਫਰਵਰੀ, ਕੱਲ੍ਹ ਦਾ ਦਿਨ ਹੈ, ਜਿਸ ਦਿਨ ਇਟਾਵਾ ਦੀ ਧਰਤੀ 'ਤੇ ਗੁਰਮਤਿ ਪ੍ਰਚਾਰ ਕਰਦਿਆਂ ਕਰਦਿਆਂ ਇਸ ਸੰਸਾਰ ਤੋਂ ਰੁਖਸਤ ਹੋਏ ਨੇ, ਸਾਰੀ ਜ਼ਿੰਦਗੀ ਪ੍ਰਭੂ ਦਾ ਜਪ ਕੀਤਾ ਹੈ। ਜ਼ਿੰਦਗੀ ਦੇ 70 ਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਗੁਰੂ ਸੰਗਤ ਦੇ ਪਿਆਰ ਅਤੇ ਗੁਰਮਤ ਪ੍ਰਚਾਰ ਵਿੱਚ ਲਾਇਆ। ਲੋਕ ਨਿੰਦਾ ਤਾਂ ਕਰਦੇ ਰਹਿੰਦੇ ਨੇ, ਮੈਂ ਅਰਜ਼ ਕਰਾਂ, ਸਾਡੀਆਂ ਧਾਰਮਿਕ ਸੰਸਥਾਵਾਂ ਦੀ ਨਿੰਦਾ ਕਰਦੇ ਨੇ, ਉਹਨਾਂ ਨਿੰਦਕਾਂ ਦਾ ਸੁਭਾਅ ਹੈ। ਪਰ ਗੁਰੂ ਪੰਥ ਨੇ ਉਸ ਮਹਾਨ ਵਿਭੂਤੀ ਦਾ ਸਨਮਾਨ ਗੁਰਮਤ ਵਿੱਦਿਆ ਮਾਰਤੰਡ ਆਖ ਕੇ ਕੀਤਾ, ਛੋਟੀ ਗੱਲ ਨਹੀਂ। ਔਰ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਉਹਨਾਂ ਨੂੰ ਨਿਵਾਜਿਆ ਗਿਆ, ਜਿਨ੍ਹਾਂ ਨੇ ਸੇਵਾ ਕੀਤੀ ਹੈ ਪੰਥ ਦੀ। ਤਖ਼ਤ ਪਟਨਾ ਸਾਹਿਬ ਨੇ ਪੰਥ ਰਤਨ ਦਾ ਖਿਤਾਬ ਦਿੱਤਾ। ਉਹਨਾਂ ਦਾ ਇੱਕ ਬਚਨ ਮੇਰੇ ਖਿਆਲ ਵਿੱਚ ਆਇਆ ਹੈ, ਉਹ ਕਹਿੰਦੇ ਨੇ, ਸੰਸਾਰ ਦੇ ਤਮਾਮ ਕਰਤੇ ਆਪਣੀ ਕਿਰਤ ਨਾਲੋਂ ਵੱਖ ਵੱਖ ਹੋ ਜਾਂਦੇ ਨੇ। ਕਿਸੇ ਸੰਗੀਤਕਾਰ ਨੇ ਸਿਤਾਰ ਬਣਾਈ ਹੈ, ਪਰ ਸੰਗੀਤਕਾਰ ਕਿਤੇ ਹੋਰ ਹੈ, ਸਿਤਾਰ ਕਿਤੇ ਹੋਰ ਹੈ। ਇੱਕ ਚਿੱਤਰਕਾਰ ਨੇ ਤਸਵੀਰ ਬਣਾਈ ਹੈ, ਤਸਵੀਰ ਕਿਧਰੇ ਮਿਊਜ਼ੀਅਮ ਵਿੱਚ ਪਈ ਹੋਈ ਹੈ, ਕਿਸੇ ਮਨੁੱਖ ਦੇ ਘਰ 'ਚ ਪਈ ਹੋਈ ਹੈ, ਅਤੇ ਚਿੱਤਰਕਾਰ ਕਿਤੇ ਹੋਰ ਹੈਗਾ। ਪਰ ਕਰਤਾ ਇਹੋ ਜਿਹਾ ਚਿੱਤਰਕਾਰ ਹੈ, ਉਹ ਆਪਣੀ ਹਰ ਕਿਰਤ ਦੇ ਵਿੱਚ ਬੈਠਾ ਹੋਇਆ। ਇੱਕ ਬੋਲ ਮੇਰੇ ਖਿਆਲ 'ਚ ਆਇਆ, ਮੈਂ ਆਪ ਜੀ ਦੇ ਨਜ਼ਰ ਕਰਦਾ ਦਿਬਾਚੇ ਵਿੱਚ। ਧਿਆਨ ਨਾਲ ਸਰਵਣ ਕਰਨਾ ਇੱਕ ਬੜੀ ਕੀਮਤੀ ਪ੍ਰਦਰਸ਼ਨੀ ਲੱਗੀ ਹੋਈ ਸੀ। ਉਸ ਵਿੱਚ ਇੱਕ ਐਸਾ ਚਿੱਤਰ ਸੀ ਜਿਸ ਨੂੰ ਵੇਖ ਕੇ ਸਾਰੇ ਆਸ ਆਸ ਕਰਦੇ ਸਨ, ਵਾਹ ਵਾਹ ਕਰਦੇ ਸਨ, ਬਈ ਇਹੋ ਜਿਹਾ ਚਿੱਤਰ ਅੱਜ ਤੱਕ ਅੱਗੇ ਨਹੀਂ ਦੇਖਿਆ, ਬੜੀ ਵਾਰੀ ਐਸਾ। ਭੋਜਨ ਇਤਨਾ ਸਵਾਦ ਬਣ ਗਿਆ, ਤੁਹਾਡੀ ਰਸਨਾ ਅਤੇ ਨਿਵਾਲਾ ਰੱਖਦਿਆਂ ਹੀ ਕਹਿ ਦਿੰਦੇ ਹੋ, ਬਈ ਇਹੋ ਜਿਹੀ ਦਾਲ ਤਾਂ ਅੱਜ ਤੱਕ ਨਹੀਂ ਸਕੀ, ਇਹੋ ਜਿਹੀ ਚੀਜ਼ ਅੱਜ ਤੱਕ ਨਹੀਂ ਮਿਲੀ। ਚਿੱਤਰ ਨੂੰ ਸਾਰੇ ਸਲਾਹੁੰਦੇ ਪਏ ਸਨ, ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਇੱਕ ਮਨੁੱਖ ਨੇ ਉਸ ਦੀ ਭਾਵਨਾ ਨੂੰ ਵਿਅਕਤ ਕੀਤਾ। ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ। ਇਹ ਮੈਨੂੰ ਬਣਾਉਣ ਵਾਲੇ ਚਿੱਤਰਕਾਰ, ਮੈਂ ਤਾਂ ਇੱਕ ਮਾਮੂਲੀ ਜਿਹਾ ਕਾਗਜ਼ ਦਾ ਟੁਕੜਾ, ਇਹ ਜੋ ਉੱਚੇ ਥਾਂ ਮੈਨੂੰ ਟੰਗਿਆ ਗਿਆ, ਲਗਾਇਆ ਗਿਆ ਅਤੇ ਸਾਰਿਆਂ ਦੁਆਰਾ ਵਡਿਆਇਆ ਗਿਆ, ਇਹ ਮੇਰੀ ਹਸਤੀ ਕਰਕੇ ਨਹੀਂ, ਤੇਰੀ ਕਲਾ ਕਰਕੇ। ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਵਾ ਲੇਕਿਨ ਯੇ ਕੈਸੀ ਨਾ ਮੁਨਸਫੀ ਹੈ ਕਿ ਤੂੰ ਪੋਸ਼ੀਦਾ ਹੈ ਮੇਰੀ ਨਜ਼ਰ ਸੇ। ਪਰ ਇਹ ਤਾਂ ਬੜੀ ਬੇਨਿਆਈ ਹੈ, ਸਾਰੇ ਮੇਰੇ ਕੋਲ ਹੈ ਨੇ, ਤੂੰ ਦੂਰ ਬੈਠਾ ਹੋਇਆ, ਤੂੰ ਕਿਤੇ ਲੁਕਿਆ ਹੋਇਆ, ਮੈਂ ਪ੍ਰਦਰਸ਼ਨੀ ਵਿੱਚ ਹਾਂ, ਤੂੰ ਪ੍ਰਦਰਸ਼ਨੀ ਵਿੱਚ ਨਹੀਂ ਹੈ। ਪਰ ਜਗਤ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਉਸ ਕਰਤਾ ਪੁਰਖ ਦੀ ਆਰਾਧਨਾ ਕਰੋ ਜਿਹੜਾ ਹਰ ਕਿਰਤ ਵਿੱਚ ਮੌਜੂਦ ਹੈ, ਦੂਰ ਨਹੀਂ, ਉਸ ਤੋਂ ਬਿਨਾਂ ਹੋਰ ਕਿਸੇ ਕਿਰਤਮ ਦੀ ਗੱਲ ਕਰਨ ਦੀ ਲੋੜ ਨਹੀਂ। ਬੜੇ ਮਹਾਂਬੋਲ ਸਾਹਿਬ ਨੇ ਆਖੇ ਨੇ, ਸਾਜਨ ਮੇਰੇ ਪ੍ਰੀਤਮ ਹੋ, ਤੁਮ ਹਰ ਕੀ ਭਗਤ ਕਰੇ ਹੋ। ਇਹ ਮੇਨ ਨੁਕਤਾ ਹੈ, ਇਹ ਕੀਮਤੀ ਬੇਸ਼ਕੀਮਤੀ ਸੂਤਰ ਹੈ, ਇਹ ਇਟ ਇਜ਼ ਦਾ ਪੁਆਇੰਟ, ਸੈਂਟਰਲ ਥੀਮ ਹੈ, ਪੁਆਇੰਟ ਹੈ ਇਸ ਸ਼ਬਦ ਦਾ। ਇਸ ਵਿਚਾਰ ਨੂੰ ਧਿਆਨ ਵਿੱਚ ਰੱਖਣਾ, ਸਾਜਨ ਮੇਰੇ ਪ੍ਰੀਤਮ ਹੋ, ਤੁਮ ਹਰ ਕੀ ਭਗਤ ਕਰੇ ਹੋ, ਗੁਰਸੇਵ ਹੋ ਸਦਾ ਆਪਣਾ ਨਾਮ ਪਦਾਰਥ ਲੈ ਹੋ। ਪਰਮਾਤਮਾ ਦਾ ਸਾਕਸ਼ਾਤ ਸਰੂਪ ਗੁਰੂ ਹੈ। ਜਿਵੇਂ ਸਾਡੇ ਕੋਲ ਵਡਭਾਗ ਸੁਭਾਗ ਸਦਕਾ ਗੁਰੂ ਰੂਪ ਵਿੱਚ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ। ਕੀ ਸੇਵਾ ਕਰਨੀ? ਗੁਰੂ ਗ੍ਰੰਥ ਸਾਹਿਬ ਜੀ ਦਾ ਸਰੀਰ ਕਿੱਥੇ ਹੈ? ਇਹ ਜਿਸ ਇਮਾਰਤ ਵਿੱਚ ਬੈਠੇ ਹੋ ਨਾ, ਇਹ ਸਾਰੀ ਇਮਾਰਤ ਗੁਰਦੁਆਰਾ ਗੁਰੂ ਕਾ ਸਰੀਰ ਹੀ ਹੈ, ਇਸ ਦੀ ਸੇਵਾ ਕਰਨ। ਗੁਰੂ ਗ੍ਰੰਥ ਸਾਹਿਬ ਆਤਮਾ ਰੂਪ ਵਿੱਚ, ਫਿਰ ਵੱਡੇ ਵੱਡੇ ਕ੍ਰਿਸ਼ਮੇ ਵਰਤਦੇ ਹੋਏ ਦਿਖਾਈ ਪੈਂਦੇ। ਇਹ ਜਿਸ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੈਠੇ ਹੋ ਨਾ, ਸੰਨ 77 ਵਿੱਚ ਇਹਦਾ ਨਿਰਮਾਣ ਹੋਇਆ, ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖਾਂ ਨੇ ਇਹ ਦੀਵਾਨ ਅਸਥਾਨ ਬਣਾਇਆ। ਜਦ ਇਹ ਲੈਂਟਰ ਪਲੈਨ ਕੀਤਾ ਗਿਆ ਨਾ, ਦੇਖ ਲਓ ਵਿੱਚ ਇੱਕ ਵੀ ਪਿੱਲਰ ਨਹੀਂ ਹੈਗਾ, ਇਤਨਾ ਵੱਡਾ ਦੀਵਾਨ ਅਸਥਾਨ ਹੈ, ਇੱਕ ਵੀ ਪਿੱਲਰ ਵਿੱਚ ਨਹੀਂ ਦਿੱਤਾ ਗਿਆ। ਉਹਨਾਂ ਦਿਨਾਂ ਵਿੱਚ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਟਾਊਨ ਪਲੈਨਰ ਸਨ ਭਾਈ ਧਰਮ ਸਿੰਘ, ਸਾਰੇ ਇਸ ਗੱਲ ਨੂੰ ਜਾਣਦੇ। ਉਹਨਾਂ ਨੇ ਜਦ ਲੈਂਟਰ ਦੀ ਪਲੈਨਿੰਗ ਦੇਖੀ ਤਾਂ ਬਾਬਾ ਕਰਤਾਰ ਸਿੰਘ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਤਨਾ ਵੱਡਾ ਲੈਂਟਰ ਪਿੱਲਰਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਥਮਲਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ। ਬਾਬਾ ਕਰਤਾਰ ਸਿੰਘ ਕਹਿਣ ਲੱਗੇ, ਇਹ ਮੰਜੀ ਸਾਹਿਬ ਦੀਵਾਨ ਹਾਲ ਹੈ, ਸਾਹਿਬ ਦੀ ਮੰਜੀ ਇੱਥੇ ਲੱਗਦੀ ਰਹੀ, ਇਸੇ ਥਾਂ 'ਤੇ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਨੇ 12ਵਾਂ ਬਾਣੀ ਉਚਾਰਨ ਕੀਤੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉਹ ਕਹਿਣ ਲੱਗਾ, ਸ਼ਟਰੰਗ ਹੀ ਨਹੀਂ ਹੋ ਸਕਦੀ, ਲੈਂਟਰ ਪੈਂਦਿਆਂ ਪੈਂਦਿਆਂ ਹੀ ਗਿਰ ਜਾਏਗਾ। ਬਾਬਾ ਕਰਤਾਰ ਸਿੰਘ ਕਹਿਣ ਲੱਗੇ, ਕੋਈ ਗੱਲ ਨਹੀਂ, ਤੁਹਾਡੀ ਲੋੜ ਹੋਵੇਗੀ ਤਾਂ ਬੁਲਾ ਲਵਾਂਗੇ, ਪਰ ਲੈਂਟਰ ਪੈਂਦਿਆਂ ਪੈਂਦਿਆਂ ਨਹੀਂ ਗਿਰੇਗਾ, ਅਸੀਂ ਗੁਰੂ ਰਾਮਦਾਸ ਜੀ ਦੀ ਆਰਾਧਨਾ ਨਾਲ ਸ਼ੁਰੂ ਕਰਾਂਗੇ, ਜਿੰਨਾ ਚਿਰ ਧਰਤੀ ਰਹੇਗੀ ਇਹ ਮੰਜੀ ਸਾਹਿਬ ਵੀ ਰਹੇਗਾ। ਔਰ ਵਾਕਈ ਜਦੋਂ ਲੈਂਟਰ ਪੈ ਗਿਆ, ਇੱਕੋ ਦਿਨ ਵਿੱਚ ਪੈ ਗਿਆ ਸੀ, 77 ਵਿੱਚ ਇਹ ਹਾਲ ਕੰਪਲੀਟ ਹੋਇਆ, ਅਤੇ ਟਾਊਨ ਪਲੈਨਰ ਭਾਈ ਧਰਮ ਸਿੰਘ ਜੋ ਵੱਡੇ ਇੰਜੀਨੀਅਰ ਸਨ, ਉਹਨਾਂ ਨੇ ਆ ਕੇ ਦੇਖਿਆ ਅਤੇ ਦੇਖ ਕੇ ਬੇਹੋਸ਼ ਹੋ ਕੇ ਗਿਰ ਗਏ ਸਨ। ਚੌਥੇ ਦਿਨ ਉਹਨਾਂ ਦੀ ਮ੍ਰਿਤਿਊ ਹੋ ਗਈ ਸੀ, ਦੇਖ ਨਹੀਂ ਸਕੇ ਬਈ ਇਹ ਕ੍ਰਿਸ਼ਮਾ ਕਿਵੇਂ ਵਰਤਿਆ। ਇੱਥੇ ਤਾਂ ਮੈਂ ਅਰਜ਼ ਕਰਾਂ, ਜ਼ਰਾ ਜ਼ਰਾ ਆਪਣੇ ਆਪ ਵਿੱਚ ਮਹਾਨ ਕ੍ਰਿਸ਼ਮਾ ਰੱਖਦਾ ਹੈ, ਸਿੱਖ ਦਾ ਜੀਵਨ ਹੀ ਕ੍ਰਿਸ਼ਮਾ ਹੈ। ਜੇਕਰ ਜੀਵਨ ਦੇ ਹਰ ਦਿਨ ਦੀ ਸ਼ੁਰੂਆਤ ਗੁਰੂ ਦੇ ਨਾਮ ਨਾਲ ਹੋਵੇ, ਇਸ ਲਈ ਸਾਹਿਬ ਕਹਿੰਦੇ ਨੇ, ਸਾਜਨ ਮੇਰੇ ਪ੍ਰੀਤਮ ਹੋ, ਤੁਮ ਹਰ ਕੀ ਭਗਤ ਕਰੇ ਹੋ, ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੈ ਹੋ। ਸਦਾ ਆਪਣੇ ਗੁਰੂ ਦੀ ਸੇਵਾ ਕਰੋ, ਪ੍ਰੇਮ ਨਾਲ ਜੁੜੋ, ਅਤੇ ਮਹਾਨ ਬੇਸ਼ਕੀਮਤੀ ਰਤਨ ਪ੍ਰਭੂ ਦਾ ਨਾਮ ਤੁਹਾਡੀ ਝੋਲੀ 'ਚ ਪੈ ਜਾਏਗਾ। ਆਓ ਨਾਲ ਨਾਲ ਪੰਗਤੀਆਂ ਸਰਵਣ ਕਰਦੇ ਜਾਈਏ, ਅਤੇ ਜੋ ਮਹਿਰਾਮਤ ਸਤਿਗੁਰੂ ਬਚਨਾਂ ਵਿੱਚ ਸਾਡੀ ਝੋਲੀ 'ਚ ਪਾ ਰਹੇ ਨੇ, ਉਸ ਨੂੰ ਮਾਣਨ ਦਾ ਯਤਨ ਕਰੀਏ ਜੀ।
ਭਗਤ ਕਰਹੋ ਤੁਮ ਸਹਿ ਕੇਰੀ।
ਮਹਾਰਾਜ ਕਹਿੰਦੇ ਨੇ, ਭਗਤੀ ਉਸ ਪ੍ਰਭੂ ਪਤੀ ਦੀ ਕਰਨੀ ਹੈ, ਆਪਣਾ ਮਾਲਕ ਜਾਣ ਕੇ, ਆਪਣੇ ਨਾਲ ਨੇੜੇ ਦਾ ਸੰਬੰਧ ਜਾਣਨੇ, ਦੂਰ ਦਾ ਨਹੀਂ, ਸਦਾ ਉਸ ਦੀ ਪ੍ਰੇਮਾ ਭਗਤੀ ਵਿੱਚ ਲੀਨ ਰਹਿਣਾ ਹੈ।
ਜੋ ਸਹਿ ਪਿਆਰੇ ਪਾਵੇ।
ਬੜੇ ਮਹਾਂ ਬੋਲ, ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਪਾਵੇ। ਭਗਤੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ, ਅਤੇ ਭਗਤੀ ਕਰਨ ਵਾਲਾ ਪ੍ਰੇਮਾ ਭਗਤੀ ਵਾਲਾ ਹਿਰਦਾ, ਪ੍ਰੇਮਾ ਭਗਤੀ ਦੇ ਰਾਹੀਂ ਇਹ ਮਨੁੱਖ ਵੀ ਪ੍ਰਭੂ ਨੂੰ ਭਾ ਜਾਂਦਾ ਹੈ।
ਆਪਣਾ ਭਾਣਾ ਤੁਮ ਕਰਹੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ।
ਜੇ ਤੁਸੀਂ ਆਪਣੇ ਮਨ ਦੀ ਮਰਜ਼ੀ ਹੀ ਕਰਦੇ ਰਹੇ, ਮਨ ਨੇ ਜੋ ਕਿਹਾ ਖਾ ਲਿਆ, ਮਨ ਨੇ ਜੋ ਕਿਹਾ ਬੋਲ ਲਿਆ, ਮਨ ਨੇ ਕਿਹਾ ਸੌਂ ਗਏ, ਮਨ ਨੇ ਕਿਹਾ ਜਾਗ ਪਏ, ਮਨ ਨੇ ਜੋ ਆਖਿਆ ਉਸਨੂੰ ਪ੍ਰਧਾਨਤਾ ਦੇ ਦਿੱਤੀ, ਅਤੇ ਫਿਰ ਕਹਿੰਦੇ ਨੇ ਸਾਹਿਬ, ਫਿਰ ਸਹਿ ਖੁਸ਼ੀ ਨਾ ਆਵੇ। ਫਿਰ ਪੁਰਖਾ ਤੇਰਾ ਜੀਵਨ ਖੁਸ਼ੀ ਤੋਂ ਰਹਿਤ ਹੋ ਜਾਏ। ਮਨ ਨੂੰ ਕੋਈ ਐਸਾ ਵਿਆਹ ਹੋਵੇ ਜਿਸ ਵਿੱਚ ਕੋਈ ਖੁਸ਼ੀ ਨਾ ਹੋਵੇ, ਨਾ ਕੁੜੀ ਖੁਸ਼ ਹੋਵੇ, ਨਾ ਮੁੰਡਾ ਖੁਸ਼ ਹੋਵੇ, ਨਾ ਸੱਸ ਖੁਸ਼, ਨਾ ਸਹੁਰਾ ਖੁਸ਼, ਨਾ ਕੋਈ ਬਾਰਾਤੀ ਖੁਸ਼, ਸਾਰੇ ਮੂੰਹ ਲਟਕਾ ਕੇ ਰੋਂਦੇ ਪਏ ਹੋਣ, ਤਾਂ ਫਿਰ ਇਸ ਵਿਆਹ ਨੂੰ ਵਿਆਹ ਆਖਣ ਦੀ ਲੋੜ ਕੀ? ਇਹ ਮਕਾਨ ਵਰਗਾ ਹੈ। ਇਸ ਵਿਆਹ ਦੇ ਟਿਕਾਣੇ ਨੂੰ ਸਮਿਆਨਾ ਆਖਣ ਦੀ ਲੋੜ ਕੀ? ਇਹ ਸ਼ਮਸ਼ਾਨ ਵਰਗਾ ਹੈ। ਜੇ ਜ਼ਿੰਦਗੀ ਵਿੱਚ ਪਰਮ ਖੁਸ਼ੀ ਨਹੀਂ ਹੈ ਤਾਂ ਸਾਧ ਸੰਗਤ ਜ਼ਿੰਦਗੀ ਬਲਦੀ ਹੋਈ ਚਿਖਾ ਵਰਗੀ। ਮਹਾਰਾਜ ਕਹਿੰਦੇ ਤਾਂ ਜ਼ਿੰਦਗੀ ਬਲਦੀ ਹੋਈ ਚਿਖਾ ਵਰਗੀ ਬਣਦੀ ਹੈ ਜੇ ਆਪਣੀ ਮਰਜ਼ੀ ਨਾਲ ਚੱਲੋ। ਹਰ ਉਹ ਮਨੁੱਖ ਬਲਦੀ ਹੋਈ ਚਿਖਾ ਵਿੱਚ ਜੀ ਰਿਹਾ ਹੈ ਜਿਹੜਾ ਗੁਰੂ ਦੀ ਰਜ਼ਾ ਨਾਲ ਨਹੀਂ ਚੱਲਦਾ, ਆਪਣੀ ਮਰਜ਼ੀ ਨਾਲ ਚੱਲਦਾ। ਹੁਣ ਸਮਝ ਲੈਣਾ ਵੀ ਸਾਡਾ ਜੀਵਨ ਕਿਤਨਾ ਖੁਸ਼ੀ ਨਾਲ ਭਰਿਆ, ਕਿਤਨਾ ਆਨੰਦ ਨਾਲ ਭਰਿਆ ਹੈ ਜੇ ਸਾਡਾ ਜਾਗਣਾ ਹੀ ਗੁਰੂ ਦੀ ਮਰਜ਼ੀ ਮੁਤਾਬਕ ਨਹੀਂ, ਸਾਡਾ ਬੋਲਣਾ ਹੰਕਾਰਮਈ ਬੋਲ ਨੇ, ਸਾਡਾ ਦੂਜੇ ਨੂੰ ਸਪਰਸ਼ ਕਰਨਾ ਵਾਸਨਾਮਈ ਦ੍ਰਿਸ਼ਟੀ ਹੈ, ਤਾਂ ਫਿਰ ਜੀਵਨ ਬਲਦੀ ਹੋਈ ਚਿਖਾ ਸਮਾਨ, ਫਿਰ ਚਿੱਤ ਆਨੰਦ ਨਾਲ ਨਹੀਂ ਭਰ ਸਕਦਾ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ। ਫਿਰ ਤੇਰੇ ਜੀਵਨ ਵਿੱਚ ਪਰਮਾਤਮਾ ਦੀ ਬਖਸ਼ੀ ਹੋਈ ਪ੍ਰਸੰਨਤਾ ਕਦੇ ਵੀ ਨਹੀਂ ਆ ਸਕਦੀ। ਜਿਵੇਂ ਬੁਆੜ ਤਿਲ ਹੁੰਦੇ ਨੇ ਨਾ, ਫਲ ਤਾਂ ਲੱਗਦੇ ਨੇ, ਪੱਤੇ ਵੀ ਲੱਗਦੇ ਨੇ, ਪਰ ਵਿੱਚ ਸਵਾਹ ਹੁੰਦੀ। ਫਲੀਏ ਫੁੱਲੀਏ ਬਪੜੇ ਪੀ ਤਨ ਵਿੱਚ ਸਵਾਹ। ਇਹਦੇ ਮਨੁੱਖ ਤੰਦਰੁਸਤ ਵੀ ਦਿਖਾਈ ਪੈਂਦੇ ਨੇ, ਧਨੀ ਵੀ ਦਿਖਾਈ ਪੈਂਦੇ ਨੇ, ਵੱਡੀਆਂ ਵੱਡੀਆਂ ਪਦਵੀਆਂ ਸਿੰਘਾਸਣਾਂ 'ਤੇ ਬੈਠੇ ਵੀ ਦਿਖਾਈ ਪੈਂਦੇ ਨੇ, ਪਰ ਹਕੀਕਤ ਇਹ ਹੈ ਅੰਦਰ ਪ੍ਰਸੰਨਤਾ ਕੋਈ ਨਹੀਂ ਹੁੰਦੀ। ਰੋਂਦੇ ਹੁੰਦੇ ਨੇ, ਹਰ ਵੇਲੇ ਤੜਪਦੇ ਹੁੰਦੇ ਹਨ ਜੀ।
ਭਗਤ ਭਾਵ ਇਹੋ ਮਾਰਗ ਬਿਖੜਾ।
ਮਹਾਰਾਜ ਕਹਿੰਦੇ ਨੇ ਪਰ ਭਗਤੀ ਭਾਵ ਦਾ ਇਹ ਮਾਰਗ ਹੈ ਔਖਾ, ਸੌਖਾ ਨਹੀਂ। ਆਪਣਾ ਆਪਾਂ ਮੁਕਾ ਕੇ ਸੇਵਾ ਕਰਨੀ ਔਖੀ ਹੈ।
ਗੁਰਦੁਆਰੇ ਕੋ ਪਾਵੇ,
ਗੁਰੂ ਜਿਨ੍ਹਾਂ 'ਤੇ ਮਿਹਰ ਕਰ ਦੇਵੇ, ਪਰਮਾਤਮਾ ਜਿਨ੍ਹਾਂ ਨੂੰ ਗੁਰੂ ਨਾਲ ਮਿਲਾ ਦੇਵੇ, ਉਹੀ ਕੋਈ ਇਹ ਮਹਾਨ ਭਗਤੀ ਭਾਵ ਦਾ ਮਾਰਗ ਪ੍ਰਵਾਨ ਕਰ ਸਕਦਾ, ਭਗਤੀ ਅਨੁਸਾਰ ਇਸ ਪ੍ਰੇਮ ਭਗਤੀ ਦੇ ਮਾਰਗ ਤੇ ਚੱਲ ਸਕਦਾ।
ਕਹਿ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿਤ ਲਾਵੇ।
ਆਪ ਜਿਤਨੇ ਬੈਠੇ ਹੋ ਨਾ, ਆਪਣੇ ਬਲ ਨਾਲ ਨਹੀਂ ਆਏ, ਆਪਣੀ ਹਿੰਮਤ ਨਾਲ ਤਾਕਤ ਨਾਲ ਨਹੀਂ ਆਏ, ਸਾਰੇ ਗੁਰੂ ਰਾਮਦਾਸ ਜੀ ਦੀ ਰਹਿਮਤ ਨਾਲ ਆਏ। ਇਹ ਦੋ ਸੱਜਣ ਬੈਠੇ ਨੇ, ਵੈਨਕੂਵਰ ਤੋਂ ਆਏ ਹੋਏ ਨੇ, ਮੇਰੇ ਚੰਗੇ ਜਾਣਕਾਰ ਨੇ, ਪ੍ਰੇਮ ਬਹੁਤ ਕਰਦੇ ਨੇ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ 15 ਦਿਨਾਂ ਤੋਂ ਇੰਡੀਆ ਆਏ ਹੋ ਅਤੇ ਮੇਰੇ ਘਰ ਵੀ ਚਰਨ ਪਾਓ। ਮੈਨੂੰ ਕਹਿਣ ਲੱਗੇ, ਨਹੀਂ, ਇਹ ਜਿਹੜਾ ਮਹੀਨੇ ਦਾ ਸਮਾਂ ਲੈ ਕੇ ਆਏ ਹਨ, ਕਿਸੇ ਹੋਰ ਨੂੰ ਮਿਲਣ ਵਾਸਤੇ ਨਹੀਂ ਆਏ, ਇਹ ਗੁਰੂ ਰਾਮਦਾਸ ਜੀ ਦੇ ਜੋੜੇ ਝਾੜਨ ਵਾਸਤੇ ਆਏ। ਕਿਸੇ ਰਿਸ਼ਤੇਦਾਰ ਨੂੰ ਨਹੀਂ ਮਿਲਣਾ, ਕਿਸੇ ਮਿੱਤਰ ਨੂੰ ਨਹੀਂ ਮਿਲਣਾ, ਕੇਵਲ ਅਤੇ ਕੇਵਲ ਗੁਰੂ ਰਾਮਦਾਸ ਜੀ ਦੇ ਚਰਨ ਹੀ ਚੁੰਮਦੇ ਰਹਿਣਾ। ਕਿਤਨੀ ਵੱਡੀ ਗੱਲ ਹੈ! ਇਹ ਤਾਂ ਬਣ ਸਕਦਾ ਹੈ ਜੇ ਗੁਰੂ ਦੀ ਕਿਰਪਾ ਹੋ ਜਾਏ। ਕਹੇ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿੱਤ ਲਾਵੇ। ਜਿਸ ਦਾ ਕਿਰਪਾ ਨਾਲ ਸੰਬੰਧ ਜੋੜ ਦਿੱਤਾ ਕਰਤਾ ਪੁਰਖ ਨੇ, ਕਿਰਪਾ ਕਰ ਦਿੱਤੀ, ਉਹ ਪ੍ਰੇਮ ਭਗਤੀ ਮਨ 'ਚ ਵਸਾਉਂਦਾ ਅਤੇ ਲਿਵ ਲੱਗ ਜਾਂਦੀ ਹੈ।
ਮੇਰੇ ਮਨ ਬੈਰਾਗੀਆ, ਤੂੰ ਬੈਰਾਗ ਕਰ ਕਿਸ ਦਿਖਾਵੇ।
ਅਗਲਾ ਬਚਨ ਬੈਰਾਗ ਦੀ ਵਿਆਖਿਆ ਕਰਦਾ ਹੈ। ਕੁਝ ਲੋਕ ਐਸੇ ਨੇ ਜੋ ਬਾਹਰੋਂ ਲਿਬਾਸ ਬਣਾ ਲੈਣਗੇ, ਭੈੜਾ ਜਿਹਾ ਮੂੰਹ ਬਣਾ ਲੈਣਗੇ ਬਈ ਬੜਾ ਬੈਰਾਗੀ, ਸਿਰ 'ਤੇ ਰਾਖ ਪਾ ਲੈਣਗੇ, ਤਨ 'ਤੇ ਰਾਖ ਮਲ ਲੈਣਗੇ। ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਬਚਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾ। ਬਾਹਰੋਂ ਦਿਖਾਵੇ ਦਾ ਬੈਰਾਗ ਭੇਖ ਦੀ ਲੋੜ ਨਹੀਂ ਹੈ, ਕਿਸ ਨੂੰ ਦਿਖਾ ਰਿਹਾ ਹੈ ਤੂੰ ਇਹ ਕਰਕੇ, ਪਰਮਾਤਮਾ ਤਾਂ ਸਭ ਖੇਡ ਜਾਣਦਾ ਹੈ।
ਹਰ ਸੋਹੇਲਾ ਤਿਨਾ ਤਿਨ ਸਾਧ ਸਦਾ, ਜੋ ਹਰ ਗੁਣ ਗਾਵਹੀ।
ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਗੀਤ ਸੋਹਿਲਾ ਖੁਸ਼ੀ ਸਦਾ ਮਿਲੀ ਰਹਿੰਦੀ ਹੈ। ਬਾਹਰੋਂ ਭਾਵੇਂ ਗ੍ਰਸਤੀ ਨੇ ਤਿਆਗੀ ਨਹੀਂ, ਬੈਰਾਗੀ ਨਹੀਂ ਦਿਖਾਈ ਪੈਂਦੇ, ਪਰ ਪਰਮਾਤਮਾ ਦੇ ਨਾਮ ਦੀ ਧੁਨ ਅੰਦਰ ਚੱਲਦੀ ਹੋਣ ਕਰਕੇ, ਪ੍ਰਭੂ ਦੇ ਗੁਣ ਸਦਾ ਗਾਉਂਦੇ ਰਹਿਣ ਕਰਕੇ ਸਦਾ ਅੰਦਰ ਖੇੜਾ ਬਣਿਆ ਰਹਿੰਦਾ ਹੈ ਤੇ ਸੰਸਾਰ ਨਾਲੋਂ ਉਪਰਾਮ ਰਹਿੰਦੇ ਹਨ।
ਕਰ ਬੈਰਾਗ ਤੂੰ ਛੋੜ ਪਾਖੰਡ,
ਦਿਖਾਵੇ ਦਾ ਤਿਆਗ ਛੱਡ, ਪਖੰਡ ਛੱਡ, ਸੱਚਮੁੱਚ ਬੈਰਾਗ ਕਰ। ਤੇ ਬੈਰਾਗੀ ਦੀ ਪਛਾਣ ਕੀ ਹੈ? ਬੈਰਾਗੀ ਰਾਮੇ ਗਾਵੇ ਕੋ, ਬਿਨ ਬੈਰਾਗ ਨਾ ਛੂਟ ਸਮਾਇਆ। ਮਨ ਰੇ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਤ ਕੀ ਜਟਾ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਿਨ੍ਹਾਂ ਨੇ ਪੜ੍ਹੀ ਹੈ ਉਹ ਸ਼ੱਕ ਨਹੀਂ ਕਰਦੇ, ਅਤੇ ਜਿਹੜੇ ਸ਼ੱਕ ਕਰਦੇ ਨੇ, ਹਕੀਕਤ ਉਹ ਹੈ, ਇਹ ਹੈ ਸਾਧ ਸੰਗਤ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪਿਤਾ ਹੀ ਨਹੀਂ ਮੰਨਦੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਹੀ ਨਹੀਂ ਮੰਨਦੇ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਮੰਨਦੇ ਨੇ, ਉਹ ਇਹਨਾਂ ਬਚਨਾਂ ਨੂੰ ਸਜਦਾ ਕਰਦੇ ਨੇ, ਜਿਹਨਾਂ ਵਿੱਚ ਮੇਰੇ ਸਾਹਿਬ ਕਹਿੰਦੇ ਨੇ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਬੜਾਓ, ਗਿਆਨ ਗੁਰੂ ਆਤਮ ਉਪਦੇਸੋ, ਧਿਆਨ ਵਿਭੂਤ ਲਗਾਓ। ਬੜੇ ਮਹਾਂਬੋਲ ਸਾਹਿਬ ਨੇ ਆਖੇ ਨੇ, ਤੂੰ ਬੈਰਾਗ ਕਰ ਪਰ ਦਿਖਾਵਾ ਪਖੰਡ ਨਾ ਕਰ। ਹਾਂਜੀ,
ਸੋ ਸਹੁ ਸਭ ਕਿਛ ਜਾਣੇ,
ਕਿਉਂਕਿ ਕਰਤਾ ਪੁਰਖ ਸਭ ਕੁਝ ਜਾਣਦਾ ਹੈ, ਤੇਰੀ ਭਾਵਨਾ ਨੂੰ ਸਮਝਦਾ ਹੈ।
ਜਲ ਥਲ ਮਹੀਅਲ ਏਕੋ ਸੋਈ,
ਜਲ ਵਿੱਚ, ਥਲ ਵਿੱਚ ਤੇ ਸਪੇਸ ਵਿੱਚ, ਖਲਾਅ ਦੇ ਵਿੱਚ, ਸਭ ਜਗ੍ਹਾ ਜ਼ਰੇ ਜ਼ਰੇ 'ਚ ਉਹ ਕਰਤਾ ਪੁਰਖ, ਮਹਿਮਾਮਈ ਕਰਤਾ ਪੁਰਖ ਸਮਾਇਆ ਹੋਇਆ। ਸੋਈ ਦਾ ਅਰਥ ਉਹ ਵੀ ਹੈ ਤੇ ਸੋਈ ਦਾ ਅਰਥ ਸੋਭਾ ਵਾਲਾ ਵੀ ਹੈ ਜੀ।
ਗੁਰਮੁਖ ਹੁਕਮ ਪਛਾਣੇ,
ਗੁਰਮੁਖ ਕੋਈ ਵਿਰਲਾ ਪੁਰਖ ਜਦ ਹੁਕਮ ਦੀ ਖੇਡ ਨੂੰ ਸਮਝਦਾ ਹੈ ਤੇ ਉਸਨੂੰ ਸਾਰੇ ਸਮਾਇਆ ਹੋਇਆ ਕਰਤਾ ਦਿਖ ਜਾਂਦਾ ਹੈ ਜੀ।
ਜਿਨ ਹੁਕਮ ਪਛਾਤਾ ਹਰੀ ਕੇਰਾ
ਜੀ,
ਸੋਈ ਸਰਬ ਸੁਖ ਪਾਵੇ।
ਜਿਹੜਾ ਕਰਤਾ ਪੁਰਖ ਦੇ ਹੁਕਮ ਨਾਲ ਜੁੜ ਜਾਂਦਾ ਹੈ, ਰਜ਼ਾ ਵਿੱਚ ਰਹਿ ਜਾਂਦਾ ਹੈ, ਰਜ਼ਾ ਵਿੱਚ ਰਹਿਣਾ ਜਿਸ ਨੇ ਸਮਝ ਲਿਆ, ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ। ਸਾਰੇ ਸੁੱਖਾਂ ਦਾ ਮਹਾਨ ਸੁੱਖ ਨਾਮ ਵਾਲੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਏਵ ਕਹਿ ਨਾਨਕ ਸੋ ਬੈਰਾਗੀ, ਅਨ ਦਿਨ ਹਰ ਲਿਵ ਲਾਵੇ।
ਵਾਕਈ ਉਪਰਾਮ ਰਹਿੰਦਾ, ਸੰਸਾਰ ਵਿੱਚ ਖਚਤ ਨਹੀਂ ਆਉਂਦਾ, ਰੂਪ ਦੇਖਦਾ ਹੈ, ਰੂਪ ਵਿੱਚ ਖਚਤ ਨਹੀਂ ਆਉਂਦਾ, ਧਨ ਦੇਖਦਾ ਹੈ, ਧਨ ਦੇ ਲਾਲਚ ਵਿੱਚ ਨਹੀਂ ਗੁਆਚਦਾ, ਭੋਜਨ ਕਰਦਾ ਹੈ ਪਰ ਸਵਾਦ ਵਸੀਭੂਤ ਨਹੀਂ ਆਉਂਦਾ, ਉਹ ਮਨੁੱਖ ਸੱਚਮੁੱਚ ਬੈਰਾਗੀ ਹੋ ਜਾਂਦਾ ਹੈ ਤੇ ਦਿਨ ਰਾਤ ਪ੍ਰਭੂ ਧਿਆਨ ਵਿੱਚ ਰਹਿੰਦਾ ਹੈ।
ਜਹ ਜਹ ਮਨ ਤੂੰ ਧਾਵਦਾ,
ਸਾਡਾ ਮਨ ਆਏ ਦਿਨ ਆਏ ਪਲ ਭਟਕਦਾ ਹੀ ਰਹਿੰਦਾ, ਨਿਮਖ ਮਾਹੇ ਚਾਰ ਕੁੰਟ ਫਿਰ ਆਵੇ, ਇਹ ਮਨ ਦੀ ਅਵਸਥਾ ਹੈ, ਇਹ ਦਿਨ ਰਾਤ ਧਾਵਦਾ ਰਹਿੰਦਾ, ਦੌੜਦਾ ਰਹਿੰਦਾ ਹੈ, ਜਿੱਥੇ ਜਿੱਥੇ ਵੀ ਸਾਹਿਬ ਕਹਿੰਦੇ ਮੇਰੇ ਮਨ ਤੂੰ ਭਟਕਦਾ ਹੈ, ਉੱਥੇ ਉੱਥੇ ਹੀ
ਤਹ ਤਹ ਹਰ ਤੀਰੇ ਨਾਲੀ,
ਤੂੰ ਰੂਪ ਵਿੱਚ ਭਟਕਦਾ ਹੈ ਤੇ ਰੂਪ ਕਿਸ ਦਾ ਹੈ? ਉਸ ਨਿਰੂਪ ਦਾ। ਤੂੰ ਸਵਾਦ ਵਿੱਚ ਭਟਕਦਾ ਹੈ, ਸਵਾਦ ਕਿਸ ਦਾ ਹੈ? ਉਸ ਨਿਰੰਕਾਰ ਦਾ। ਤੂੰ ਸੁੰਦਰਤਾ ਵਿੱਚ ਭਟਕਦਾ ਹੈ, ਪਦਾਰਥਾਂ ਵਿੱਚ ਭਟਕਦਾ ਹੈ, ਅਤੇ ਪਦਾਰਥ ਕਿਸ ਦਾ ਹੈ? ਪਰਮਾਤਮਾ ਨੇ ਆਪ ਹੀ ਤੇ ਪਦਾਰਥ ਸੱਚ ਹੈ। ਸੱਚੇ ਤੇ ਪਵਣ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਪਵਣ ਸਾਜਿਆ, ਘੱਟ ਘੱਟ ਜੋਤ ਸਮੋਏ। ਜਿੱਥੇ ਜਿੱਥੇ ਮਨ ਤੂੰ ਭਟਕਦਾ ਫਿਰਦਾ ਹੈ ਗਲਤ ਧਾਰਨਾ ਕਰਕੇ, ਤੂੰ ਧਿਆਨ ਨਾਲ ਦੇਖ, ਉੱਥੇ ਉੱਥੇ ਪਰਮਾਤਮਾ ਤੇਰੇ ਨਾਲ ਹੈਗਾ। ਕਰਨਾ ਤਾਂ ਇਹੀ ਹੈ, ਸਾਰਾ ਰੂਪ ਉਸ ਵਿੱਚੋਂ ਆ ਰਿਹਾ ਹੈ ਜਿਸ ਦਾ ਰੂਪ ਕੋਈ ਨਹੀਂ। ਸਾਰਾ ਆਕਾਰ ਉਸ ਵਿੱਚੋਂ ਹੀ ਆ ਰਿਹਾ ਹੈ ਜੋ ਨਿਰਾਕਾਰ ਹੈ, ਜਿਸ ਦਾ ਆਕਾਰ ਕੋਈ ਨਹੀਂ ਹੈ। ਇਸ ਲਈ ਮਨ ਜਿਸ ਆਕਾਰ 'ਚ ਵੀ ਤੂੰ ਭਟਕ ਰਿਹਾ ਹੈ, ਉੱਥੇ ਤਾਂ ਨਿਰਾਕਾਰ ਬੈਠਾ ਹੋਇਆ, ਉਸ ਨਾਲ ਜੁੜ ਤੇ ਭਟਕ ਨਾ।
ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ।
ਮੇਰੇ ਮਨ ਆਪਣੀਆਂ ਚਤੁਰਾਈਆਂ ਛੱਡ ਦੇ ਰੇ ਜਨ, ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਪੁਜ ਪਾਈਐ। ਚਤੁਰਾਈ ਸਿਆਣਪ ਕਿਤੇ ਕੰਮ ਨਾ ਆਈ, ਮਹਾਰਾਜ ਜੀਆਂ ਦੇ ਬੋਲ ਨੇ। ਆਪਣੀਆਂ ਚਲਾਕੀਆਂ ਛੱਡ, ਸਿਆਣਪਾਂ ਛੱਡ, ਅਤੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਪੱਕਾ ਕਰ ਲੈ, ਦ੍ਰਿੜ ਕਰ ਲੈ, ਨਾਮ ਨਾਲ ਜੁੜ ਜਾ।
ਸਾਥ ਤੇਰੇ ਸੋ ਸਹੁ ਸਦਾ ਹੈ, ਇੱਕ ਖਿਨ ਹਰ ਨਾਮ ਸੰਭਾਲਹੀ।
ਇੱਕ ਖਿਨ ਵਾਸਤੇ ਨਾਮ ਨਾਲ ਜੁੜ ਕੇ ਦੇਖ, ਜਿਹੜਾ ਸਦਾ ਹੀ ਤੇਰੇ ਨਾਲ ਹੈ ਉਹ ਤੈਨੂੰ ਨਾਲ ਦਿਖਾਈ ਪੈਣ ਲੱਗ ਪਵੇਗਾ। ਇੱਕ ਪਲ ਵਾਸਤੇ ਇਕਾਗਰ ਹੋ ਕੇ ਤੇ ਦੇਖ, ਇੱਕ ਵਾਰੀ ਕਹਿ ਨਾਨਕ ਗੁਰਮੁਖ ਨਾਮ ਜਪੀਐ। ਇੱਕ ਵਾਰ, ਇੱਕ ਵਾਰ ਜਪਣ ਨਾਲ ਖੇਡ ਬਣ ਜਾਏਗੀ, ਪਰ ਕਰੋੜਾਂ ਵਾਰ ਵਾਹਿਗੁਰੂ ਰਾਮ ਅੱਲਾ ਗੋਡ ਆਖਣਾ ਹੈ, ਤਾਂ ਕਿ ਉਹ ਇੱਕ ਵਾਰੀ ਆਖਣ ਦੀ ਸਾਨੂੰ ਟੈਕਨੀਕ ਮਿਲ ਜਾਏ, ਉਹ ਇੱਕ ਵਾਰੀ ਆਖਣਾ ਆ ਜਾਏ। ਇਸ ਲਈ ਬਾਰ ਬਾਰ ਆਖਣਾ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਉਹ ਅੰਮ੍ਰਿਤ ਪੀਵਣਾ ਆ ਜਾਏ, ਇਸ ਲਈ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਹੈ ਜੀ।
ਜਨਮ ਜਨਮ ਕੇ ਤੇਰੇ ਪਾਪ ਕੱਟੇ, ਅੰਤ ਪਰਮ ਪਦ ਪਾਵਹੇ।
ਵੀ ਤੂੰ ਜੁੜ ਜਾਏ ਤੇ ਜਨਮਾਂ ਜਨਮਾਂ ਦੇ ਪਾਪ ਲੈ ਜਾਣ, ਤੇ ਅੰਤ ਹੋਣ ਤੋਂ ਪਹਿਲਾਂ ਪਹਿਲਾਂ ਤੈਨੂੰ ਸੰਸਾਰ ਦੀ ਪਰਮ ਪਦਵੀ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇਗਾ।
ਸਾਚੇ ਨਾਲ ਤੇਰਾ ਗੰਢ ਲੱਗੇ,
ਸੱਚੇ ਪਰਮਾਤਮਾ ਨਾਲ ਤੇਰਾ ਗੰਢਾ ਲੱਗ ਜਾਏਗਾ, ਤੇਰਾ ਰਿਸ਼ਤਾ ਜੁੜ ਜਾਏਗਾ। ਗੰਢਿਆ ਹੋਇਆ ਜਿਵੇਂ ਵੈਲਡਿੰਗ ਕਰ ਦੇਈਦਾ ਨਾ ਕੋਈ ਸਮਾਨ ਲੋਹੇ ਦਾ, ਟੁੱਟਦਾ ਨਹੀਂ, ਇਸ ਤਰ੍ਹਾਂ ਜੁੜ ਜਾਏਗਾ, ਗੰਢ ਲੱਗ ਜਾਏਗੀ, ਫਿਰ ਤੂੰ ਵੱਖਰਾ ਨਹੀਂ ਹੋ ਪਾਵੇਂਗਾ।
ਗੁਰਮੁਖ ਸਦਾ ਸੰਭਾਲੇ,
ਗੁਰੂ ਦੀ ਰਾਹੀਂ। ਗੁਰਮੁਖ ਸ਼ਬਦ ਸਿਹਾਰੀ ਨਾਲ ਆਇਆ ਤੇ ਇਸ ਦਾ ਵਿਦਵਾਨ ਕਹਿੰਦੇ ਨੇ ਅਰਥ ਹੁੰਦਾ ਗੁਰੂ ਦੇ ਰਾਹੀਂ, ਬਜ਼ਰੀਏ ਮਾਰਫਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਾਧਿਅਮ ਨਾਲ ਤੈਨੂੰ ਸਦਾ ਸੁਖ ਪ੍ਰਾਪਤ ਹੋਵੇਗਾ, ਸਦਾ ਸੰਭਾਲਣਾ ਨਸੀਬ ਹੋ ਜਾਏਗਾ।
ਇਉਂ ਕਹਿ ਨਾਨਕ ਜਹ ਮਨ ਤੂੰ ਧਾਵਦਾ, ਤਹ ਹਰ ਤੀਰੈ ਸਦਾ ਨਾਲੇ।
ਜਿੱਧਰ ਜਿੱਧਰ ਵੀ ਪਦਾਰਥਾਂ ਵੱਲ ਤੂੰ ਦੌੜਦਾ, ਗੁਰੂ ਪ੍ਰਭੂ ਉੱਥੇ ਬੈਠਾ ਹੋਇਆ ਹੈ।
ਸਤਿਗੁਰ ਮਿਲਿਆ ਧਾਵਤ ਥੰਮਿਆ।
ਇਹਦਾ ਪਦਾਰਥ ਵੱਲ, ਰੂਪ ਵੱਲ, ਦੁਨੀਆਂ ਦੀਆਂ ਵਸਤੂਆਂ ਵੱਲ, ਵਾਸਨਾ ਵਿਕਾਰ ਵੱਲ ਦੌੜਨਾ ਕਿਵੇਂ ਬੰਦ ਹੋਵੇ? ਮਹਾਰਾਜ ਕਹਿੰਦੇ ਥੰਮਿਆ ਜਾ ਸਕਦਾ ਦੌੜਦਾ ਹੋਇਆ ਜੇ ਗੁਰੂ ਨਾਲ ਇਹਦਾ ਮਿਲਣਾ ਹੋ ਜਾਏ।
ਨਿਜ ਘਰ ਵਸਿਆ ਆਏ,
ਤੇਰੇ ਮਨ ਆਪਣੇ ਨਿਜ ਘਰ ਸਵਯਮ ਸਰੂਪ ਪਰਮਾਤਮਾ ਵਿੱਚ ਗੁਰੂ ਮੇਹਰ ਸਦਕਾ ਆ ਟਿਕਦਾ।
ਨਾਮ ਵਿਹਾਜੇ ਨਾਮ ਲਏ, ਨਾਮ ਰਹੇ ਸਮਾਏ।
ਫਿਰ ਨਾਮ ਨਾਲ ਹੀ ਨਾਤਾ ਜੋੜਦਾ, ਨਾਮ ਦਾ ਵਪਾਰ ਕਰਦਾ, ਨਾਮ ਜਪਦਾ ਹੈ, ਤੇ ਨਾਮ ਵਿੱਚ ਹੀ ਇਹ ਮਨ ਸਮਾ ਜਾਂਦਾ।
ਧਾਵਤ ਥੰਮਿਆ ਸਤਿਗੁਰ ਮਿਲਿਆ, ਦਸਵਾਂ ਦੁਆਰ ਪਾਇਆ।
ਮਨ ਟਿਕ ਜਾਂਦਾ ਹੈ ਗੁਰੂ ਦੇ ਮੇਲ ਹੋਣ ਨਾਲ ਅਤੇ ਅਨੁਭਵ ਪ੍ਰਕਾਸ਼, ਤਿੱਥੇ ਉਂਗਨ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼, ਦਸਵਾਂ ਦੁਆਰਾ ਅਗੰਮ ਅਪਾਰਾ। ਮਹਾਰਾਜ ਜੀਆਂ ਦੇ ਬਾਣੀ 'ਚ ਬੋਲ ਨੇ, ਗੁਰਦੁਆਰੇ ਲਾਏ ਭਾਵਨੀਕ ਨੇ ਦਸਵਾਂ ਦੁਆਰ ਦਿਖਾਇਆ, ਤੇ ਅਨੇਕ ਰੂਪ ਨਾਉ ਨਵਨਿਧ ਤਿਸ ਦਾ ਅੰਤ ਨ ਜਾਈ ਪਾਇਆ। ਉਹ ਜਿਹੜੀ ਪਰਮ ਅਵਸਥਾ ਹੈ ਜਿਸ ਨੂੰ ਗੁਰਮਤਿ ਵਿੱਚ ਦਸਮ ਦੁਆਰ ਕਹਿੰਦੇ ਨੇ, ਤੈਨੂੰ ਪ੍ਰਾਪਤ ਹੋਵੇਗਾ।
ਜਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ,
ਨਾਮ ਤੇਰੀ ਖੁਰਾਕ ਬਣ ਜਾਂਦਾ ਹੈ, ਤੇ ਸਹਿਜ ਅਵਸਥਾ ਵਿੱਚ, ਆਤਮਕ ਉੱਚੀ ਅਵਸਥਾ ਵਿੱਚ, ਤਿਤਕਾਰ ਅੰਤਰ ਚਾਨਣ ਕਰ ਭਗਤ ਮਿਲੀ ਜੇ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੇ। ਇਹ ਮਹਾਰਾਜ ਕਹਿੰਦੇ ਇਹ ਅਵਸਥਾ ਤੈਨੂੰ ਪ੍ਰਾਪਤ ਹੁੰਦੀ ਹੈ।
ਜਿਤ ਸ਼ਬਦ ਜਗਤ ਥੰਮ ਰਹਾਇਆ,
ਉੱਥੇ ਪਰਮਾਤਮਾ ਦਾ ਉਹ ਨਾਦ ਸ਼ਬਦ ਸੁਣਨ ਲੱਗ ਪੈਂਦਾ ਜਿਸਨੇ ਸਾਰਾ ਜਗਤ ਥੰਮ ਕੇ ਰੱਖਿਆ ਹੋਇਆ, ਜਿਸਦੇ ਆਸਰੇ ਜਗਤ ਚੱਲਦਾ ਹੈ।
ਤਹ ਅਨੇਕ ਵਾਜੇ ਸਦਾ ਅਨੰਦ ਹੈ, ਸੱਚੇ ਰਹੇ ਆਸਮਾਏ।
ਅਨੇਕ ਤਰ੍ਹਾਂ ਦੇ ਰਾਗ ਵੱਜਦੇ ਨੇ, ਧੁਨਾਂ ਸੁਣਾਈ ਪੈਂਦੀਆਂ ਨੇ, ਤੇ ਮਨ ਪ੍ਰਭੂ ਵਿੱਚ ਲੀਨ ਰਹਿੰਦਾ ਹੈ।
ਕਿਉਂ ਕਹੇ ਨਾਨਕ ਸਤਿਗੁਰ ਮਿਲਿਆ, ਧਾਵਤ ਥੰਮਿਆ ਨਿਜ ਘਰ ਵਸਿਆ ਆਏ।
ਅਮਰਦਾਸ ਮਹਾਰਾਜ ਕਹਿੰਦੇ ਇਸ ਤਰ੍ਹਾਂ ਜਪ ਕਰਦਿਆਂ ਹੋਇਆਂ ਇਹ ਦੌੜਦਾ ਹੋਇਆ ਮਨ ਠਹਿਰਾਓ 'ਚ ਆ ਜਾਂਦਾ ਜਦ ਗੁਰੂ ਦਾ ਮੇਲ ਹੁੰਦਾ ਹੈ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਸਾਹਿਬ ਇਸ ਨੂੰ ਚੇਤਾ ਕਰਾਉਂਦੇ ਨੇ, ਕਹਿੰਦੇ ਨੇ ਮਨ ਤੂੰ ਵਾਸਨਾ ਸਰੂਪ ਨਹੀਂ ਹੈ, ਤੂੰ ਪਰਮਾਤਮਾ ਸਰੂਪ ਹੈ, ਤੂੰ ਵਿਕਾਰ ਹੰਕਾਰ ਸਰੂਪ ਨਹੀਂ ਹੈ, ਤੂੰ ਤੇ ਨਿਰੰਕਾਰ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਬਸ ਆਪਣੇ ਮੂਲ, ਆਪਣੇ ਆਪੇ, ਆਪਣੇ ਵੰਸ਼ ਦੀ ਪਛਾਣ ਕਰ।
ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ।
ਤੂੰ ਪਰਮਾਤਮਾ ਤੇ ਸਦਾ ਤੇਰੇ ਨਾਲ ਹੀ ਹੈ, ਦੂਰ ਨਹੀਂ ਹੈ, ਦੂਰ ਨੇੜਾ ਹੈ ਦੂਰ ਨਾ ਜਾਣ। ਗੁਰ ਕੇ ਸ਼ਬਦ ਨਜ਼ਦੀਕ ਪਛਾਣ, ਮੋਹ ਮੋਇਆ ਜਾਣੇ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ ਤਾਂ ਤੇਰੇ ਨਾਲ, ਪਰ ਉਸਦਾ ਪ੍ਰੇਮ ਤੂੰ ਗੁਰੂ ਦੀ ਮਤ ਵਿੱਚ ਜੁੜ ਕੇ ਮਾਣ ਸਕਦਾ ਹੈ।
ਮੂਲ ਪਛਾਣੇ ਤਾਂ ਸੋ ਜਾਣੇ,
ਆਪਣੇ ਆਪੇ ਦੀ ਪਛਾਣ ਕਰੇ ਤੇ ਤੈਨੂੰ ਪਤਾ ਚੱਲੇਗਾ ਪ੍ਰਭੂ ਬਿਨਾਂ ਹੋਰ ਹੈ ਹੀ ਕੋਈ ਨਹੀਂ।
ਮਰਨ ਜੀਵਨ ਕੀ ਸੋਜੀ ਹੋਈ,
ਮਰਨਾ ਤੇ ਜੀਵਨ ਕੀ ਹੈ, ਆਖਾਂ ਜੀਵਾਂ ਵਿਸਰੇ ਮਰ ਜਾਉ ਤੈਨੂੰ ਸਮਝ ਆ ਜਾਵੇਗੀ।
ਪਰ ਸਾਦੀ ਏਕੋ ਜਾਣ ਹੈ,
ਗੁਰੂ ਦੀ ਕਿਰਪਾ ਨਾਲ ਫਿਰ ਸਭ ਜਗ੍ਹਾ ਇੱਕ ਸਮਾਇਆ ਹੋਇਆ ਇਹ ਜਾਣ ਲੈਂਦਾ, ਚੰਗੀ ਤਰ੍ਹਾਂ ਸਮਝ ਜਾਂਦਾ।
ਤਾਂ ਦੂਜਾ ਭਾਉ ਨਾ ਹੋਈ,
ਫਿਰ ਕੋਈ ਦੂਜਾ ਵੀ ਹੈ ਇਹ ਭਾਵ ਆਉਂਦਾ ਹੀ ਨਹੀਂ ਹੈ।
ਮਨ ਸ਼ਾਂਤ ਆਈ ਵਜੀ ਵਧਾਈ,
ਮਨ ਪਰਮ ਆਨੰਦ ਰਸ ਵਿੱਚ ਪਹੁੰਚ ਜਾਂਦਾ ਜਿਸ ਨੂੰ ਸ਼ਾਂਤੀ ਕਹਿੰਦੇ ਹਨ। ਕੇਵਲ ਕਹਿਣ ਨਾਲ ਨਹੀਂ ਹੁੰਦਾ, ਜਪਣ ਨਾਲ ਹੁੰਦਾ ਹੈ, ਤੇ ਸਦਾ ਖੁਸ਼ੀ ਦਾ ਵਾਜਾ ਅੰਦਰ ਵੱਜ ਪੈਂਦਾ ਹੈ।
ਆਹੋ ਆ ਪਰਵਾਨ,
ਫਿਰ ਨਾਮ ਦੀ ਬਰਕਤ ਗੁਰੂ ਦੀ ਮਹਿਰਮਤ ਸਦਕਾ ਪ੍ਰਭੂ ਚਰਨਾਂ 'ਚ ਕਬੂਲ ਥੀ ਬਹਿੰਦਾ।
ਕਿਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਗੁਰੂ ਅਮਰਦਾਸ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਬਸ ਆਪਣੇ ਆਪੇ ਦੀ ਪਛਾਣ ਕਰ ਲੈ।
ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਏ,
ਮੇਰੇ ਮਨ ਤੂੰ ਤਾਂ ਹੰਕਾਰ ਨਾਲ ਲਿਬੜਿਆ ਪਿਆ ਹੈ, ਭਰਿਆ ਪਿਆ ਹੈ, ਤੇ ਹੰਕਾਰ ਵਿੱਚ ਲੱਦਿਆ ਹੋਇਆ ਹੀ ਇੱਥੋਂ ਪਸ਼ੂਆਂ ਦੀ ਤਰ੍ਹਾਂ, ਜਿਵੇਂ ਪਸ਼ੂ ਲੱਦਿਆ ਹੋਇਆ ਚੱਲਦਾ, ਤੂੰ ਹੰਕਾਰ ਵਿੱਚ ਲਿਬੜਿਆ ਤੇ ਲੱਦਿਆ ਹੋਇਆ ਚੱਲਦਾ ਹੈ, ਜਿਵੇਂ ਖੋਤਾ ਮਿੱਟੀ ਵਿੱਚ ਲਿਬੜਿਆ, ਮਿੱਟੀ ਨਾਲ ਲਿਬੜਿਆ ਤੇ ਮਿੱਟੀ ਨਾਲ ਲੱਦਿਆ ਚੱਲਦਾ ਹੈ।
ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ,
ਫਰੇਖਤਾ ਕਰਨ ਵਾਲੀ ਮਾਇਆ ਨੇ ਐਸਾ ਫਰੇਖਤਾ ਕੀਤਾ, ਐਸਾ ਮੋਹਿਆ ਫਿਰ ਜਮ ਜਮ ਮਰਦਾ ਰਹਿੰਦਾ ਬਾਰ ਬਾਰ ਜੂਨਾਂ ਵਿੱਚ ਪਾਇਆ ਜਾਂਦਾ।
ਗਰਬ ਲਗਾ ਜਾਹੇ ਮੁਗਦ ਮਨ ਅੰਤ ਗਿਆ ਪਛਤਾਵਹੇ।
ਵਿੱਚ ਲੱਦੇ ਹੋਏ ਮਨ ਨਾਮ ਤੋਂ ਬਿਨਾਂ ਅੰਤ ਨੂੰ ਪਛਤਾਉਂਦਾ ਹੋਇਆ ਜਾਂਦਾ ਹੈ।
ਅਹੰਕਾਰ ਤਿਸ ਨਾ ਰੋਗ ਲੱਗਾ ਬਿਰਥਾ ਜਨਮ ਗਵਾਵੇ।
ਕ੍ਰਿਸ਼ਨਾ ਦੇ ਰੋਗ ਵਿੱਚ ਸਾਰਾ ਜਨਮ ਹੀ ਬੇਅਰਥ ਕਰ ਲੈਣਾ। ਜਿਸ ਨਾਮ ਰਸ ਨੂੰ ਮਾਣਨ ਲਈ ਆਇਆ ਉਹ ਇੱਕ ਪਲ ਵੀ ਤੈਨੂੰ ਨਸੀਬ ਨਹੀਂ ਆਉਂਦਾ ਤੇ ਤੂੰ ਤੜਪ ਤੜਪ ਕੇ ਸੰਸਾਰ ਤੋਂ ਰੁਖਸਤ ਹੁੰਦਾ ਹੈ।
ਮਨਮੁਖ ਮੁਗਦ ਚੇਤੈ ਨਾਹੀ।
ਪਰ ਮੂਰਖ ਮਨਮੁਖ ਇਸ ਗੱਲ ਨੂੰ ਸਮਝਦਾ ਨਹੀਂ ਹੈ।
ਅੱਗੇ ਗਿਆ ਪਛਤਾਵਹੇ।
ਅੱਗੇ ਗਿਆ ਪਛਤਾਵਹੇ, ਛੱਛੇ ਦੇ ਥੱਲੇ ਔਂਕੜੇ ਉਚਾਰਨ ਕਰਨ ਦੇ ਯੋਗ ਹੈ, ਉਚਾਰਨ ਕਰਨਾ ਚਾਹੀਦਾ। ਅਖੀਰ ਵੇਲੇ ਫਿਰ ਪਛਤਾਤਾਪ ਕਰਦਾ, ਚਿਖਾ ਚ ਤਨ ਇੱਕ ਦਿਨ ਸੜਦਾ ਹੈ। ਪਰ ਮੈਂ ਅਰਜ਼ ਕਰਾਂ, ਹਉਮੈ ਵਿੱਚ, ਵਿਕਾਰ ਵਿੱਚ, ਤ੍ਰਿਸ਼ਨਾ ਵਿੱਚ ਤੇ ਹਰ ਸਾਹ ਹੀ ਚਿਖਾ ਬਲਦੀ ਰਹਿੰਦੀ। ਜੇ ਕੋਈ 50 ਸਾਲ ਜੀਵਿਆ ਤੇ ਬਲਦੀ ਚਿਖਾ ਵਿੱਚ ਹੀ ਜੀਵਿਆ ਹੈ।
ਓ ਕਹਿ ਨਾਨਕ ਮਨ ਤੋਂ ਗਾਰਬ ਅਟਿਆ ਗਾਰਬ ਲੱਦਿਆ ਜਾਵੇ।
ਮਹਾਰਾਜ ਕਹਿੰਦੇ ਮੇਰੇ ਮਨ ਤੋਂ ਹਉਮੈ ਵਿੱਚ ਲਿਬੜਿਆ, ਹਉਮੈ ਚ ਲੱਦਿਆ ਹੀ ਇੱਥੋਂ ਰੁਖਸਤ ਹੁੰਦਾ।
ਮਨ ਤੂੰ ਮਤ ਮਾਣ ਕਰਹੇ ਜਿਉ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ।
ਸ਼ਰਨ ਪੈ ਕੇ ਨਿਮਾਣਾ ਬਣ ਤੇ ਨਾ ਸਮਝ ਕਿ ਮੈਂ ਵੀ ਕੁਝ ਜਾਣਦਾ। ਜਾਣਦਾ ਕੀ? ਅਗਲੀ ਕਿਸ ਖਬਰ ਨਾ ਪਾਈ, ਮੰਨ ਲੈ ਇਸ ਗੱਲ ਨੂੰ ਕਿ ਮੈਂ ਇਹ ਗੁਰੂ ਕੁਛ ਵੀ ਨਹੀਂ ਜਾਣਦਾ।
ਅੰਤਰ ਅਗਿਆਨ ਹੋ ਬੁੱਧ ਹੈ ਸੱਚ ਸ਼ਬਦ ਮਲ ਖੋ।
ਅੰਤਰ ਅਗਿਆਨਤਾ ਹੈ ਨਾਮ ਤੋਂ ਬਿਨਾਂ, ਹਉਮੈ ਵਿੱਚ, ਬੁੱਧੀ ਵਿੱਚ ਹਉਮੈ ਭਰੀ ਹੋਈ ਹੈ। ਸੱਚ ਸ਼ਬਦ ਨਾਲ ਜੁੜ ਕੇ ਮੈਲਾਪਣ ਦੂਰ ਹੋ ਸਕਦਾ ਹੈ ਜੀ।
ਉਹ ਨਿਮਾਣਾ ਸਤਿਗੁਰ ਅੱਗੇ ਮਤ ਕਿਛ ਆਪ ਲਖਾਵੇ।
ਗੁਰੂ ਦੇ ਸਾਹਮਣੇ ਆਪਣਾ ਆਪਾ ਨਾ ਪ੍ਰਗਟ ਕਰਦੇ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਜਦ ਗੁਰੂ ਅੰਗਦ ਦੇਵ ਜੀ ਕੋਲ ਆਏ, ਸਾਹਿਬ ਆਖਣ ਲੱਗੇ, ਆ ਪੁਰਖਾ ਸਾਡੇ ਨਾਲ ਮੰਜੀ ਬੈਠ। ਜ਼ਾਰ ਜ਼ਾਰ ਬੱਚਿਆਂ ਦੀ ਤਰ੍ਹਾਂ ਬਾਬਾ ਅਮਰਦਾਸ ਤਾਂ ਹੀ ਰੋਣ ਲੱਗ ਪਏ, ਹੇ ਗੁਰੂ ਬਾਬਾ ਮੈਂ ਮੰਜੀ ਬੈਠਣ ਲਈ ਨਹੀਂ ਆਇਆ, ਮੈਂ ਚਰਨਾਂ ਵਿੱਚ ਬੈਠਣ ਲਈ ਆਇਆ। ਸਾਨੂੰ ਉਹੀ ਉਪਦੇਸ਼ ਜੋ ਜੀਵਨ ਵਿੱਚ ਉਹਨਾਂ ਹੰਡਾਇਆ ਦਿੰਦੇ ਪਏ ਨੇ, ਹੋ ਨਿਮਾਣਾ ਸਤਿਗੁਰ ਆਗੈ ਮਤ ਕਿਸ ਆਪ ਲਿਖਾਵੇ। ਮਤਾ ਕਦੋਂ ਆਪਣਾ ਗਿਆਨ, ਆਪਣੀ ਸਮਝ, ਚਤੁਰਾਈ ਸਾਹਮਣੇ ਪ੍ਰਗਟ ਕਰਦਾ ਹੋਵੇ।
ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ।
ਆਪਣਾ ਆਪਾ ਸਹਿਜ ਨਾ ਗਵਾ ਬੈਠੀ। ਹੰਕਾਰ ਵਿੱਚ ਤੇ ਸਾਰਾ ਜਗਤ ਜਲਦਾ ਹੀ ਪਿਆ, ਤੂੰ ਵੀ ਨਾ ਇਸੇ ਅੱਗ ਵਿੱਚ ਬਲ ਜਾਵੀ।
ਸਤਿਗੁਰ ਕੈ ਭਾਣ ਕਰਹਿ ਕਾਰ ਸਤਿਗੁਰ ਕੈ ਭਾਣ ਲਾਗ ਰਹੋ।
ਗੁਰੂ ਦੀ ਰਜ਼ਾ ਵਿੱਚ, ਗੁਰੂ ਦੀ ਬਖਸ਼ੀ ਹੋਈ ਰਹਿਤ ਅਨੁਸਾਰ ਚੱਲ, ਗੁਰੂ ਦੀ ਰਜ਼ਾ ਨਾਲ ਜੁੜਿਆ ਰਹਿ।
ਓ ਕਹਿ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰਹੋ।
ਕਹਿੰਦੇ ਆਪਣਾ ਆਪ ਛੱਡ ਕੇ ਹੀ ਪਰਮ ਸੁਖ ਆਨੰਦ ਪ੍ਰਾਪਤ ਹੋਵੇਗਾ, ਇਸ ਲਈ ਮੇਰੇ ਮਨ ਮਾਣ ਛੱਡ ਕੇ ਨਿਮਾਣਾ ਹੀ ਬਣਿਆ ਰਹਿ।
ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ।
ਉਹ ਵੇਲਾ ਸਾਹਿਬ ਕਹਿੰਦੇ ਧਨ ਤਾਂ ਯੋਗ ਹੈ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਸ਼ਰਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ। ਹਰੀ ਨਾਮ ਦਾ ਚਿਤਰਣ ਮਿਲਿਆ, ਗੁਰੂ ਨਾਲ ਮਿਲਣਾ ਹੋਇਆ।
ਸੋ ਸਹ ਚਿਤ ਆਇਆ
ਉਹ ਪਰਮਾਤਮਾ ਮਾਲਕ ਚੇਤੇ ਵਿੱਚ ਆ ਗਿਆ, ਉਸਦੀ ਯਾਦ ਨਾਲ ਜੁੜਨਾ ਬਣਿਆ।
ਮਹਾ ਆਨੰਦ ਸਹਿਜ ਭਇਆ,
ਫਿਰ ਮਹਾ ਆਨੰਦ ਪ੍ਰਾਪਤ ਹੋਇਆ, ਉੱਚੀ ਆਤਮਕ ਅਵਸਥਾ ਨਸੀਬ ਹੋਈ।
ਮਨ ਤਨ ਸੁਖ ਪਾਇਆ,
ਮਨ ਵੀ ਆਨੰਦ ਨਾਲ ਭਰ ਗਿਆ ਤੇ ਤਨ ਵੀ ਨਿਰੋਗ ਹੋ ਕੇ ਸੁਖੀ ਹੋਇਆ।
ਸੋ ਸਹ ਚਿਤ ਆਇਆ ਮਨ ਵਸਾਇਆ, ਆਵ ਗਣ ਸਭ ਵਿਸਾਰੇ।
ਪ੍ਰਭੂ ਚਿੱਤ ਆਉਣ ਨਾਲ, ਮਨ ਵਸਣ ਨਾਲ ਫਿਰ ਅਵਗੁਣ ਆਪੇ ਹੀ ਦੂਰ ਹੋ ਗਏ ਹਨ।
ਤਿਸ ਭਾਣਾ ਗੁਣ ਪ੍ਰਗਟ ਹੋਏ,
ਜਦੋਂ ਉਸਦੀ ਮਿਹਰ ਹੋਈ ਤਾਂ ਉਹਦੇ ਸ਼ੁਭ ਗੁਣ ਅੰਦਰ ਉਜਲ ਹੋਏ, ਪ੍ਰਗਟ ਹੋ ਗਏ, ਦਿਖਣ ਲੱਗ ਪਏ। ਹੁਣ ਹੰਕਾਰ ਰਿਹਾ ਹੀ ਨਹੀਂ, ਨਿਰਮਾਣ ਢਾਈ ਰਹਿ ਗਏ, ਹੁਣ ਵਿਰੋਧ ਰਿਹਾ ਹੀ ਨਹੀਂ, ਪ੍ਰੇਮ ਹੀ ਰਹਿ ਗਿਆ।
ਸਤਿਗੁਰ ਆਪ ਸਵਾਰੇ,
ਗੁਰੂ ਨੇ ਐਸੇ ਹਿਰਦਿਆਂ ਨੂੰ ਆਪ ਹੀ ਸਵਾਰਿਆ ਹੈ।
ਸੇ ਜਨ ਪਰਵਾਨ ਹੋਏ, ਜਿਨੀ ਇੱਕ ਨਾਮ ਦਿੜਿਆ,
ਦੁਤੀਆ ਭਾਉ,
ਦੁਤੀਆ ਭਾਉ ਚੁਕਾਇਆ।
ਐਸੇ ਪੁਰਖ ਪ੍ਰਭੂ ਬਾਰਗਾਹ ਵਿੱਚ ਪਰਵਾਨ ਹੋ ਗਏ, ਜਿਨ੍ਹਾਂ ਨੇ ਨਾਮ ਦ੍ਰਿੜ ਕੀਤਾ ਤੇ ਪ੍ਰਭੂ ਤੋਂ ਬਿਨਾਂ ਕੋਈ ਹੈਰ ਹੋਰ ਵੀ ਹੈ, ਇਹ ਭਾਵ ਖਤਮ ਕਰ ਦਿੱਤਾ।
ਕਿਉਂ ਕਹੇ ਨਾਨਕ ਧਨ ਸੋ ਵੇਲਾ,
ਮਹਾਰਾਜ ਕਹਿੰਦੇ ਨੇ ਉਹ ਵੇਲਾ ਧਨਤਾ ਯੋਗ ਹੈ, ਮਨੁੱਖਾ ਜਨਮ ਦਾ ਵੇਲਾ ਵੀ ਧਨਤਾ ਯੋਗ ਹੈ।
ਜਿਤ ਮੈਂ ਸਤਿਗੁਰ ਮਿਲਿਆ,
ਜਿਸ ਕਰਕੇ ਗੁਰੂ ਨਾਲ ਮਿਲਣਾ ਹੋਇਆ,
ਸੋ ਸੋ ਚਿਤ ਆਇਆ,
ਪ੍ਰਭੂ ਦਾ ਨਾਮ ਚੇਤੇ ਚ ਵਸਿਆ ਜੀ।
ਇੱਕ ਜੰਤ ਭਰਮ ਭੁੱਲੇ, ਤਿੰਨ ਆਪ ਭੁਲਾਏ,
ਜਿਹੜੇ ਕਦੀ ਚਿਤਵਦੇ ਹੀ ਨਹੀਂ, ਚੇਤਾ ਕਰਦੇ ਹੀ ਨਹੀਂ। ਮਹਾਰਾਜ ਕਹਿੰਦੇ ਇਹਨਾਂ ਦਾ ਦੋਸ਼ ਨਹੀਂ, ਉਹਨਾਂ ਨੂੰ ਮੈਲਾ ਨਹੀਂ ਕਹਿੰਦੇ, ਨਿੰਦਾ ਨਹੀਂ ਕਿਸੇ ਦੀ ਕਰਦੇ। ਕਹਿੰਦੇ ਬਸ ਇਸ ਸਮਝ ਲਓ, ਪ੍ਰਭੂ ਨੇ ਇਹਨਾਂ ਨੂੰ ਆਪ ਹੀ ਭੁਲਾ ਛੱਡਿਆ ਹੈ।
ਦੂਜਾ ਪਾਏ ਫਿਰ ਹਉ ਮੈਂ ਕਰਮ ਕਮਾਏ,
ਜਗਤ ਦੀ ਭਾਵਨਾ ਚ ਪ੍ਰਭੂ ਦੀ ਭਾਵਨਾ ਤੋਂ ਉਲਟ ਫਿਰਦੇ ਹਨ ਤੇ ਸਾਰੇ ਦੁੱਖ ਸਹਿੰਦੇ ਹਨ।
ਤਿੰਨ ਸਹ ਆਪ ਭੁਲਾਏ,
ਆਪ ਹੀ ਪ੍ਰਭੂ ਨੇ ਇਹਨਾਂ ਨੂੰ ਭੁਲਾ ਛੱਡਿਆ ਹੈ।
ਕੁਮਾਰਗ ਪਾਏ,
ਔਰ ਕੁਮਾਰਗ ਪਏ ਹੋਏ ਹਨ,
ਇਨਕਾ ਕਿਛ ਨਾ ਵਸਾਈ,
ਨਿਮਾਣੇ ਜੀਵਾਂ ਦਾ ਕੋਈ ਵਸ ਨਹੀਂ ਹੈ, ਇਹਨਾਂ ਨੂੰ ਕਿਉਂ ਬੁਰਾ ਆਖੀਏ।
ਤਿੰਨ ਕੀ ਗਤ ਅਵਗਤ ਤੂੰ ਹੈ ਜਾਣ,
ਹੇ ਪ੍ਰਭੂ ਉਹਨਾਂ ਦੀ ਨੀਵੀ ਉੱਚੀ ਹਿਰਦੇ ਦੀ ਅਵਸਥਾ ਨੂੰ ਤੂੰ ਹੀ ਜਾਣਦਾ, ਮੈਂ ਕੁਝ ਨਹੀਂ ਕਹਿ ਸਕਦਾ।
ਜਿਨ ਇਹ ਰਚਨ ਰਚਾਈ,
ਹੇ ਪ੍ਰਭੂ ਜਿਸਨੇ ਇਹ ਜੀਵਾਂ ਦੀ ਰਚਨਾ ਆਪ ਰਚਾਈ ਹੈ,
ਹੁਕਮ ਤੇਰਾ ਖਰਾ ਭਾਰਾ,
ਤੇਰਾ ਹੁਕਮ ਡਾਢਾ ਹੈ, ਸਭ ਤੇ ਲਾਗੂ ਹੁੰਦਾ ਹੈ।
ਗੁਰਮੁਖ ਕਿਸੈ ਬੁਝਾਏ,
ਕਿਸੇ ਵੇਲੇ ਗੁਰਮੁਖ ਨੂੰ ਇਹ ਸਮਝ ਆਉਂਦੀ ਹੈ ਤੇ ਉਹ ਨਾਮ ਨਾਲ ਜੁੜ ਜਾਂਦਾ ਹੈ।
ਉਹ ਕਹੇ ਨਾਨਕ ਕਿਆ ਜੰਤ ਵਿਚਾਰੇ,
ਕਦਨੇ ਬਾਕੀ ਦੇ ਜੀਵ ਜੰਤੂ ਹੈ ਪ੍ਰਭੂ ਕੀ ਇਹਨਾਂ ਦਾ ਮਾਣ ਹੈ।
ਜਾ ਤੁਧ ਭਰਮ ਭੁਲਾਏ,
ਜੇ ਤੂੰ ਆਪੇ ਹੀ ਭਰਮ ਵਿੱਚ ਪਾ ਦਿੱਤੇ ਹਨ।
ਸੱਚੇ ਮੇਰੇ ਸਾਹਿਬਾ,
ਹੇ ਮੇਰੇ ਸੱਚੇ ਮਾਲਕ ਜੀਓ,
ਸੱਚੀ ਤੇਰੀ ਵਡਿਆਈ,
ਤੇਰੀ ਵਡਿਆਈ ਸੱਚ ਹੈ। ਦੁਨੀਆਂ ਦੀ ਵਡਿਆਈ ਕਰੋਗੇ ਝੂਠ ਹੈ, ਤੇਰੀ ਵਡਿਆਈ ਸੱਚ ਹੈ।
ਪਾਰ ਬ੍ਰਹਮ ਬੇਅੰਤ ਸਵਾਮੀ,
ਤੂੰ ਪਾਰ ਬ੍ਰਹਮ ਪਰਮੇਸ਼ਵਰ ਹੈ, ਜਗਤ ਦਾ ਸਵਾਮੀ ਮਾਲਕ ਹੈ, ਤੇ ਤੇਰਾ ਅੰਤ ਕੋਈ ਨਹੀਂ ਪਾ ਸਕਦਾ।
ਕੁਦਰਤ ਕਹਿਣ ਨਾ ਜਾਈ,
ਹੇ ਪ੍ਰਭੂ ਤੇਰੀ ਕਲਾ, ਤੇਰੀ ਸ਼ਕਤੀ, ਤੇਰੀ ਸਮਰੱਥਾ ਬਿਆਨ ਕਰਨ ਨਹੀਂ ਹੁੰਦੀ।
ਸੱਚੀ ਤੇਰੀ ਵਡਿਆਈ,
ਤੇਰੀ ਵਡਿਆਈ ਸਦੀਵੀ ਹੈ।
ਜਾਕੋ ਤੁਧ ਮਨ ਵਸਾਈ,
ਜਿਨ੍ਹਾਂ ਨੂੰ ਤੂੰ ਆਪ ਮਿਹਰ ਕਰਕੇ ਆਪਣੀ ਵਡਿਆਈ ਮਨ ਚ ਵਸਾਉਂਦਾ ਹੈ।
ਸਦਾ ਤੇਰੇ ਗੁਣ ਗਾਵਹੇ,
ਸਦਾ ਹੇ ਪ੍ਰਭੂ ਤੇਰੇ ਨਾਮ ਰੂਪੀ ਗੁਣਾਂ ਨੂੰ ਗਾਉਣ ਲੱਗ ਪੈਂਦੇ ਹਨ।
ਤੇਰੇ ਗੁਣ ਗਾਵਹਿ ਜਾ ਤੁਧ ਭਾਵਹਿ,
ਪਰ ਆਪਣੇ ਬਲ ਨਾਲ ਨਹੀਂ, ਜੇ ਤੈਨੂੰ ਚੰਗਾ ਲੱਗੇ। ਇਹ ਪਿਰਮ ਪਿਆਲਾ ਖਸਮ ਕਾ, ਜੇ ਭਾਵੇ ਤੈ ਦੇ।
ਸੱਚੇ ਸਿਉ ਚਿਤ ਲਾਵਹੇ,
ਉਹਨਾਂ ਦਾ ਹਿਰਦਾ ਹੈ ਸੱਚੇ ਪ੍ਰਭੂ ਤੇਰੇ ਨਾਲ ਜੁੜ ਜਾਂਦਾ ਹੈ।
ਜਿਸਨੋ ਤੂੰ ਆਪੇ ਮਿਲੇ,
ਹੇ ਪ੍ਰਭੂ ਜਿਸ ਨੂੰ ਮਰਾਮਤ ਕਰਕੇ, ਬਖਸ਼ਿਸ਼ ਕਰਕੇ, ਭਟਕਦੇ ਹੋਏ ਨੂੰ, ਸੜਦੇ ਹੋਏ ਨੂੰ ਗਲ ਨਾਲ ਲਾ ਕੇ ਮੇਲ ਲਵੇ।
ਉਹ ਗੁਰਮੁਖ ਰਹਿ ਸਮਾਈ,
ਉਹ ਗੁਰਮੁਖ ਤੇਰੀ ਮਿਹਰ ਦਾ ਸਦਕਾ, ਤੇਰੀ ਬਖਸ਼ਿਸ਼ ਦਾ ਸਦਕਾ ਹੈ ਗੁਰੂ, ਤੇਰੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ।
ਕਹੇ ਨਾਨਕ ਸੱਚੇ ਮੇਰੇ ਸਾਹਿਬਾ,
ਸਾਹਿਬ ਇਸ ਤਰ੍ਹਾਂ ਕਹਿੰਦੇ ਨੇ, ਹੇ ਮੇਰੇ ਪ੍ਰਭੂ ਮਾਲਕ ਜੀਓ,
ਸੱਚੀ ਤੇਰੀ ਵਡਿਆਈ,
ਤੇਰੀ ਵਡਿਆਈ ਸਦੀ ਵੀ ਹੈ। ਗੁਰੂ ਬਾਬਾ ਮਿਹਰ ਭਰਿਆ ਹੱਥ ਰੱਖ ਦੇਵੇ, ਸਾਰਿਆਂ ਨੂੰ ਇਹ ਤੌਫੀਕ ਪ੍ਰਾਪਤ ਹੋਵੇ, ਸਾਨੂੰ ਇਹ ਸਦਾ ਸੁਣਾਈ ਪਵੇ, ਸਾਜਨ ਮੇਰੇ ਪ੍ਰੀਤਮ ਹੋ, ਤੁਮ ਸਹਿ ਕੀ ਭਗਤ ਕਰੋ ਹੋ, ਗੁਰਸੇਵੋ ਸਦਾ ਆਪਣਾ ਨਾਮ ਪਦਾਰਥ ਲਿਹੋ। ਇਹ ਨਾਮ ਦਾ ਪਦਾਰਥ ਝੋਲੀ ਵਿੱਚ ਪਵੇ। ਦਾਸ ਆਪ ਸਾਰਿਆਂ ਦਾ ਧੰਨਵਾਦੀ ਹੈ, ਸਮੂਹ ਪ੍ਰਬੰਧਕ ਸੱਜਣਾਂ ਦਾ ਧੰਨਵਾਦੀ ਹੈ, ਮਾਨਣੀਏ ਸਿੰਘ ਸਾਹਿਬਾਨ ਜੀ ਦਾ ਸ਼ੁਕਰਗੁਜ਼ਾਰ ਹੈ, ਪੰਥ ਰਤਨ ਮਸਕੀਨ ਜੀਆਂ ਦਾ ਵੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਨਿਵਾਜਤ ਸਦਕਾ ਆਪ ਸੰਗਤਾਂ ਦੀ ਖੇਡ ਪ੍ਰਾਪਤ ਹੋਈ ਹੈ। PTC ਚੈਨਲ ਦਾ ਵੀ ਦਾਸ ਧੰਨਵਾਦੀ ਹੈ। ਸ਼ਬਦ ਕੁਝ ਲਮੇਰਾ ਹੋਣ ਕਰਕੇ ਅੱਜ ਜਿਹੜਾ ਹੈ ਸਮਾਂ ਉਹਨਾਂ ਨੇ ਥੋੜ੍ਹਾ ਜ਼ਿਆਦਾ ਪ੍ਰਦਾਨ ਕਰ ਦਿੱਤਾ ਔਰ ਇਹ ਸਦਾ ਆਪ ਸੰਗਤਾਂ ਤੱਕ ਪਹੁੰਚੀ ਹੈ। ਬਾਰੰਬਾਰ ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਮਿਲ ਕੇ ਆਖਰੀ ਪੰਕਤੀ ਦਾ ਪਾਠ ਕਰੀਏ, ਫਿਰ ਅਰਦਾਸ ਸ਼ਾਮਲ ਹੋਈਏ।
ਜਿਸ ਨੂੰ ਤੂੰ ਆਪੇ ਮਿਲੇ ਸੋ
ਗੁਰਮੁਖ ਰਹਿ ਸਮਾਈ, ਇਉਂ ਕਹਿ ਨਾਨਕ ਸੱਚੇ ਮੇਰੇ ਸਾਹਿਬਾ,
ਸੱਚੀ
ਤੇਰੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।